सवैया मैं मां उतंग गुरु नानक की सुनी गंग महाप्रेम संग नमोकीन हाथ बंद के ऐसे रामदासपुर बास कै बिताए समो दास मिल आस तर पासु है मुकंद के जरीदार अम्बर पटंबर सुहाए भटो कब कब पैरे समेत है आनंद की नातर सुधार तर है दासी जे संभार करे बचने उचरे बनियो लागो तन बिंद के।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत दिन दुनिया दे मालक सर्वसांझी वालता दे सांझे रहबर कलयुगी जीवन दे उधार करता धन धन श्री गुरु ग्रंथ साहिब जी महाराज सतगुरु जी दे पावन पवित्र चरणा कमलां च संध्या वेले दे दवाना च हाजरियां भर के एकत्र हो के सतगुरां दा पवित्र इतिहास गुरु घर दी पावन पवित्र अमृत कथा आप जी सरवण कर रहे हो और अपने जीवन दा कुछ कीमती बड़मुला समा सतगुरु जी दे लेखे ला के गुरु की संगत विच बतीत करके सफला और सकारथा कर रहे। गरीबन वाज पातशाह धन गुरु अर्जन देव साहब जी महाराज जी की कथा दे प्रसंग चल रहे ने। ब्रह्म ज्ञानी भाई राम कोयर जी जो ब्रह्म ज्ञानी बाबा बुढ़ा साहब दी अंश वंश चो हन वो खालसे नू सिंघा नू गुरु घर दा इतिहास सुना रहे ने। सुनन वाले कुछ स्रोतिया ने सिंघा ने भाई राम कोयर साहब नू बेनती कीती कि भाई साहब जी आप जी कृपा करके सानू छेवें पातशाह श्री गुरु हरगोबिंद साहब जी महाराज जी के जन्म की कथा सुनाओ सतगुरां दे प्रकाश की कथा सुनाओ। तो भाई राम कोयर साहब जी ने सिखां दी बेनती नू सरवण करके बेनती नू प्रवान करदियां छेवें पातशाह जी दे प्रकाश की कथा का मुढ बन्निया कि गुरु अर्जन साहब पंजवें पातशाह दे चरणा विच दूरों दरेडियों बहुत सारी संगत आउंदी है। वसाख दी सकरान दा पवित्र दिहाड़ा है बड़ा वड्डा जोड़ मेला होया बहुत सारे सिख हाजरियां भरन लई आए ने। उन्हां विचों एक सिख ने बड़ा कीमती जेवर गुरु साहब दे चरणा च भेट करके अपनी दिली ख्वाहिश प्रगट कीती कि महाराज मैं चाहुंदा हां कि जेवर माता गंगा जी अपने शरीर ते अंगां ते धारण करन। तो सतगुरां ने वो जेवर माता गंगा जी दे कोल महलां च भेजना कीते। जोड़ मेला समाप्त होया बहुत सारियां संगतां नूं सिरे पाओ देख के सतगुरां ने विदा कीता। जदों वापस सतगुरु जी महलां विच आए ते माता गंगा ने बेनती कीती महाराज जेवर कित्थों आया है बड़ा कीमती बड़मुला जेवर है केड़ा सिख लैके आया है। तो गुरु अर्जन साहब कहण लगे गंगा जी धन गुरु नानक साहब ने देसा प्रदेशा विच सिखी प्रगट कीती है दूर दरेडिया तक पता नहीं किथे किथे किस किस इलाके च गुरु की सिखी का बीज बीजिया है ते हजारां सिख गुरु के दरबार विच आउंदे ने ਬੜੀਆਂ ਬੜੀਆਂ ਕੀਮਤੀ ਨਾਇਬ ਵਸਤੂਆਂ ਦੁਰਲਭ ਵਸਤੂਆਂ ਲਿਆ ਕੇ ਗੁਰੂ ਚਰਨਾਂ ਚ ਭੇਟ ਕਰਦੇ ਨੇ। ਇਹ ਜ਼ੇਵਰ ਵੀ ਕਿਸੇ ਸਿੱਖ ਨੇ ਭੇਟ ਕੀਤਾ ਹੋਣਾ। ਮਾਤਾ ਗੰਗਾ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਬੁਖਾਰ ਬਿੰਦ ਚੋਂ ਸੁਣੀ ਹੈ। ਗੁਰੂ ਘਰ ਦੀ ਮਹਿਮਾ ਸੁਣ ਕੇ ਮਾਤਾ ਜੀ ਦਾ ਹਿਰਦਾ ਆਨੰਦਿਤ ਹੋਇਆ। ਇੱਥੋਂ ਅਗਲੇਰਾ ਪ੍ਰਸੰਗ ਪ੍ਰਾਰੰਭ ਹੋ ਰਿਹਾ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ।
ਬਤਾਈ ਰੁੱਤ ਬਰਖਾ ਕੀ ਆਈ, ਹੁਣ ਕਟਾ ਕੁੰਡਾਈ ਜਲ ਜਲਦ ਸੋ ਛੋਰ ਤੇ।
ਬੜੇ ਬੜੇ ਸੁੰਦਰ ਬਸਤਰ ਅਭੂਖਣ ਤੇ ਜ਼ਰੀਦਾਰ ਬਸਤਰ ਮਾਤਾ ਗੰਗਾ ਜੀ ਦੇ ਵਾਸਤੇ ਸਿੱਖ ਲੈ ਕੇ ਆਉਂਦੇ ਤੇ ਮਾਤਾ ਜੀ ਉਹ ਕੀਮਤੀ ਬਸਤਰ ਕਦੇ ਕਦੇ ਤਨ ਤੇ ਪਹਿਰਦੇ ਵੀ ਨੇ ਤੇ ਜਦੋਂ ਕੁਝ ਸਮਾਂ ਬੀਤ ਜਾਂਦਾ ਫਿਰ ਉਹ ਬਸਤਰ ਦਾਸੀਆਂ ਨੂੰ ਸੰਭਾਲਣ ਵਾਸਤੇ ਕਹਿ ਦਿੰਦੇ ਵੀ ਇਹ ਸਾਂਭ ਦਿਓ ਕਿਉਂਕਿ ਇਹ ਬੜੇ ਕੀਮਤੀ ਤੇ ਅਮੋਲਕ ਬਸਤਰ ਹਨ। ਸੋ ਇਸੇ ਤਰ੍ਹਾਂ ਗਰੀਖਮ ਰੁੱਤ ਜਿਹੜੀ ਹੈ ਗਰਮੀ ਦੀ ਰੁੱਤ, ਆ ਜਿਹੜੇ ਹੁਣ ਆਹ ਮਹੀਨੇ ਚੱਲ ਰਹੇ ਨੇ ਇਹਨਾਂ ਨੂੰ ਜੇਠ ਤੇ ਹਾੜ ਦਾ ਜਿਹੜਾ ਮਹੀਨਾ ਹੁੰਦਾ ਇਹ ਗਰੀਖਮ ਰਿਤੂ ਦਾ ਮਹੀਨੇ। ਤੋ ਗਰੀਖਮ ਰੁੱਤ ਬਤੀਤ ਹੋਈ ਹੈ ਤੇ ਵਰਖਾ ਦੀ ਰੁੱਤ, ਗਰੀਖਮ ਦੀ ਰੁੱਤ ਤੋਂ ਬਾਅਦ ਸਾਵਣ ਭਾਦਰੋਂ ਦਾ ਜਿਹੜੇ ਦੋ ਮਹੀਨੇ ਨੇ ਇਹ ਫਿਰ ਵਰਖਾ ਦੀ ਰੁੱਤ ਦੇ ਮੰਨੇ ਹਨ, ਪਾਵਸ ਰੁੱਤ ਇਹਨੂੰ ਕਹਿੰਦੇ ਨੇ। ਕਹਿੰਦੇ ਗਰੀਖਮ ਰੁੱਤ ਬਤੀਤ ਹੋਈ ਹੈ ਔਰ ਪਾਵਸ ਰੁੱਤ ਜਿਹੜੀ ਹੈ ਵਰਖਾ ਦਾ ਜਿਹੜਾ ਮੌਸਮ ਹੈ ਉਹ ਆਇਆ ਹੈ।
ਕਟਾ ਕੁੰਡਾਈ ਜਲ ਜਲ ਦਰ ਛੋਰ ਤੇ।
ਜਦੋਂ ਪਾਵਸ ਰੁੱਤ ਆਈ ਤੇ ਆਕਾਸ਼ ਵਿਚ ਕਾਲੇ ਰੰਗ ਦੇ ਬੱਦਲ ਛਾ ਗਏ, ਕਾਲੇ ਰੰਗ ਦੀਆਂ ਕਟਾਵਾਂ ਉਮੜ ਉਮੜ ਕੇ ਚੜ ਕੇ ਆਈਆਂ ਜਿਨ੍ਹਾਂ ਵਿਚੋਂ ਬੂੰਦਾਂ ਦਾ ਮੀਂਹ ਪੈਂਦਾ ਹੈ ਔਰ ਉਹ ਵਰਖਾ ਕਰਨ ਵਾਸਤੇ ਬੱਦਲ ਨੀਵੇਂ ਹੋ ਕੇ ਝੁਕ ਕੇ ਆਉਂਦੇ ਨੇ ਔਰ ਮੌਲੇ ਧਾਰ ਵਰਖਾ ਦਾ ਮੀਂਹ ਪਾ ਰਹੇ ਹਨ।
ਚਰੀ ਮਿੱਟ ਗਈ ਜਬ ਦਾਸੀ ਸੁਧ ਲਈ ਤਬ।
ਜਦੋਂ ਬੱਦਲ ਪੈ ਕੇ ਹਟਿਆ ਝੜੀ, ਕਹਿੰਦੇ ਜਦੋਂ ਕਈ ਦਿਨ ਲਗਾਤਾਰ ਝੜੀ ਲੱਗੀ ਰਹੇ, ਦੋ ਦਿਨ ਚਾਰ ਦਿਨ ਪੰਜ ਦਿਨ ਹਫ਼ਤਾ ਹਫ਼ਤਾ ਲਗਾਤਾਰ ਮੀਂਹ ਪੈਂਦਾ ਰਹਿੰਦਾ ਸੀ ਪਹਿਲਾਂ। ਸੋ ਕਹਿੰਦੇ ਜਦੋਂ ਝੜੀ ਲੱਗ ਕੇ ਹਟੀ ਹੈ ਉਸ ਵੇਲੇ ਜਿਹੜੀ ਦਾਸੀ ਸੀ ਮਾਤਾ ਗੰਗਾ ਜੀ ਦੀ, ਜਿਹੜੀ ਗੋਲੀ ਸੀ ਹਰ ਵੇਲੇ ਮਾਤਾ ਜੀ ਦੀ ਸੇਵਾ ਚ ਹਾਜ਼ਰ ਰਹਿੰਦੀ ਸੀ, ਉਸ ਦਾਸੀ ਨੇ ਸਾਰੀ ਸੁੱਧ ਲਈ। ਜਿਹੜੇ ਮਾਤਾ ਜੀ ਦੇ ਬਸਤਰ ਆਦਿਕ ਸੰਦੂਕਾਂ ਚ ਪਾ ਕੇ ਰੱਖੇ ਸਨ, ਟਰੰਕਾਂ ਵਿਚ ਪਾ ਕੇ ਰੱਖੇ ਸਨ, ਉਨ੍ਹਾਂ ਸਾਰੇ ਬਸਤਰਾਂ ਦੀ ਦਾਸੀ ਨੇ ਸੁੱਧ ਲਈ ਹੈ।
ਸਭ ਪਛਮੰਬਰ ਪਟੰਬਰ ਲੈ ਭੋਰ ਤੇ।
ਬੜੇ ਬੜੇ ਕੀਮਤੀ ਬਸਤਰ ਸੀ ਜਿਹੜੇ ਪਸ਼ਮੀਨੇ ਦੇ ਬਣੇ ਹੋਏ, ਪਸ਼ਮੰਬਰ ਪਸ਼ਮ ਕਹਿੰਦੇ ਨੇ ਪਸ਼ਮੀਨੇ ਦੇ ਬਣੇ ਹੋਏ, ਅੰਬਰ ਕਹਿੰਦੇ ਨੇ ਕੱਪੜਿਆਂ ਨੂੰ ਬਸਤਰਾਂ ਨੂੰ, ਪਸ਼ਮੀਨੇ ਦੇ ਬੜੇ ਹੋਏ ਬੜੇ ਸੁੰਦਰ ਬਸਤਰ ਪਟੰਬਰ। ਪਟ ਅੰਬਰ ਕਹਿੰਦੇ, ਪਟ ਨਾਮ ਗੁਰੂ ਖਾਲਸਾ ਜੀ ਰੇਸ਼ਮ ਦਾ ਹੈ, ਰੇਸ਼ਮ ਦੇ ਬਣੇ ਹੋਏ ਜਿਹੜੇ ਰੇਸ਼ਮੀ ਕੱਪੜੇ ਸਨ ਉਨ੍ਹਾਂ ਸਾਰੇ ਕੱਪੜਿਆਂ ਦੀ ਬਸਤਰਾਂ ਦੀ ਉਸ ਦਾਸੀ ਨੇ ਸੰਭਾਲ ਲਈ।
ਅਤਬ ਲਗਾ ਬੇ ਪਾਏ ਸੋ ਨਕੇਤ ਪਰ।
ਉਹਨੇ ਦਾਸੀ ਨੇ ਆਖਿਆ ਵੀ ਬਰਸਾਤ ਪੈ ਕੇ ਹਟੀ ਹੈ ਤੇ ਬਰਸਾਤ ਦੇ ਦਿਨਾਂ ਵਿਚ ਸੰਦੂਕਾਂ ਚ ਪਏ ਜਿਹੜੇ ਕੱਪੜੇ ਬਸਤਰ ਨੇ ਉਹ ਸਲਾਬੇ ਜਾਂਦੇ, ਕਿਉਂਕਿ ਮੌਸਮ ਜਿਹੜਾ ਹੈ ਉਹ ਸਲਾਬਿਆ ਮੌਸਮ ਹੋਣ ਕਰਕੇ, ਮੌਸਮ ਵਿਚ ਨਮੀ ਹੋਣ ਕਰਕੇ ਜਿਹੜੇ ਬਸਤਰ ਨੇ ਉਹ ਬਸਤਰ ਸਲਾਬੇ ਜਾਂਦੇ ਹਨ। ਦਾਸੀ ਨੇ ਆਖਿਆ ਵੀ ਕੱਪੜੇ ਬੜੇ ਕੀਮਤੀ ਨੇ ਮਾਤਾ ਜੀ ਦੇ, ਜੇ ਸਲਾਬੇ ਦੇ ਨਾਲ ਇਨ੍ਹਾਂ ਨੂੰ ਉੱਲੀ ਵੀ ਲੱਗ ਸਕਦੀ ਹੈ ਵਿਚ ਪਿਆਂ ਨੂੰ, ਇਸ ਕਰਕੇ ਇਨ੍ਹਾਂ ਨੂੰ ਧੁੱਪ ਦੇ ਵਿਚ, ਧੁੱਪ ਕਈ ਦਿਨਾਂ ਬਾਅਦ ਚੜੀ ਸੀ, ਇਨ੍ਹਾਂ ਨੂੰ ਧੁੱਪ ਲਵਾਉਣੀ ਚਾਹੀਦੀ ਹੈ। ਇਹ ਸੋਚ ਕੇ ਉਹ ਦਾਸੀ ਨੇ ਮਾਤਾ ਜੀ ਦੇ ਉਹ ਕੀਮਤੀ ਕੀਮਤੀ ਕੱਪੜੇ ਬਸਤਰ ਉਹ ਬਾਹਰ ਕੱਢੇ ਔਰ ਛੱਤ ਦੇ ਉੱਤੇ ਇਕ ਤਾਰ ਦੇ ਉੱਤੇ ਟੰਗਣੇ ਦੇ ਉੱਤੇ ਟੰਗ ਕੇ ਉਨ੍ਹਾਂ ਨੂੰ ਧੁੱਪ ਲਵਾਈ ਹੈ, ਉਨ੍ਹਾਂ ਨੂੰ ਸੁੱਕਣੇ ਪਾਇਆ ਹੈ।
ਬੈਠੀ ਹੂੰ ਸੁਚੇਤ ਕਰੇ ਰਾਖੀ ਚੋਂ ਔਰ ਤੇ।
ਔਰ ਸੁਚੇਤ ਹੋ ਕੇ ਕੋਲ ਬੈਠੀ ਰਾਖੀ ਵੀ ਕਰਦੀ, ਕਿਉਂਕਿ ਕੱਪੜੇ ਬੜੇ ਕੀਮਤੀ ਨੇ, ਕੋਈ ਚੁਰਾ ਕੇ ਨਾ ਲੈ ਜੇ ਜਾਂ ਹਵਾ ਦੇ ਨਾਲ ਕੱਪੜੇ ਉੱਡ ਕੇ ਥੱਲੇ ਜ਼ਮੀਨ ਤੇ ਨਾ ਡਿੱਗ ਪੈਣ, ਮੈਲੇ ਨਾ ਹੋ ਜਾਣ। ਇਸ ਕਰਕੇ ਉਹ ਜਿਹੜੀ ਦਾਸੀ ਆ ਬੜੀ ਸੁਚੇਤ ਹੋ ਕੇ ਸਾਵਧਾਨ ਹੋ ਕੇ ਉਹਨਾਂ ਕੱਪੜਿਆਂ ਦੀ ਬਸਤਰਾਂ ਦੀ ਰਖਵਾਲੀ ਵੀ ਕਰਦੀ ਹੈ।
ਬੀਤ ਕੰਮ ਹੈ ਜਾਤ ਲੋਕ ਸੁੰਦਰ ਬਿਲੋਕ ਕਰ।
ਔਰ ਗਲੀ ਦੇ ਵਿੱਚੋਂ ਲੋਕ ਲੰਘਦੇ ਨੇ, ਕਿਉਂਕਿ ਬਿਲਕੁਲ ਲਾਗੇ ਉਹ ਗਲੀ ਲੰਘਦੀ ਹੈ ਘਰ ਦੇ ਜਿੱਥੇ ਉਹਨੇ ਕੱਪੜੇ ਸੁੱਕਣੇ ਪਾਏ ਹੋਏ ਨੇ। ਦਾਸੀ ਨੇ ਜਿੱਥੇ ਬਸਤਰ ਸੁੱਕਣੇ ਪਾਏ ਸੀ ਨਾਲ ਹੀ ਗਲੀ ਲੰਘਦੀ ਸੀ। ਗਲੀ ਵਿੱਚੋਂ ਜਿਹੜੇ ਲੋਕ ਲੰਘਦੇ ਨੇ ਉਹਨਾਂ ਦੀ ਨਿਗਾਹ ਬਦੋ ਬਦੀ ਕੱਪੜਿਆਂ ਤੇ ਪੈਂਦੀ। ਕੱਪੜੇ ਚਮਕਦੇ ਸਨ, ਉਹਨਾਂ ਦੇ ਕਢਾਈ ਬੜੀ ਕੱਢੀ ਹੋਈ ਸੀ, ਜ਼ਰੀਦਾਰ ਕੱਪੜੇ ਸਨ, ਧੁੱਪ ਦੇ ਨਾਲ ਹੋਰ ਜ਼ਿਆਦਾ ਚਮਕਦੇ ਸੀ। ਤੇ ਬਦੋ ਬਦੀ ਜਿਹੜੇ ਲੋਕ ਲੰਘਦੇ ਨੇ ਉਹਨਾਂ ਦੀ ਨਿਗਾਹ ਉਹਨਾਂ ਕੱਪੜਿਆਂ ਤੇ ਬਸਤਰਾਂ ਤੇ ਪੈਂਦੀ ਹੈ।
ਸਗੜੇ ਸਰਾਏ ਸਿੱਖ ਲਿਆਇਓ ਸੁੱਖ ਲੋੜ ਤੇ।
ਜਿਹੜਾ ਵੀ ਲੰਘਦਾ ਵੇਖ ਕੇ ਸਾਰੇ ਸਲਾਉਂਦੇ ਜਾਂਦੇ, ਕਹਿੰਦੇ ਵਾਹ ਕਿਆ ਸੁੰਦਰ ਕੱਪੜੇ ਨੇ, ਕਿਆ ਸੁੰਦਰ ਬਸਤਰ ਨੇ, ਬੜੇ ਕੀਮਤੀ ਕੱਪੜੇ ਬਸਤਰ ਨੇ। ਇਹ ਜਿਹੜੇ ਬਸਤਰ ਨੇ ਜਿਹੜਾ ਕੋਈ ਸਿੱਖ ਲੈ ਕੇ ਆਇਆ ਉਹ ਸਤਿਗੁਰਾਂ ਦੇ ਚਰਨਾਂ ਚ ਲੈ ਕੇ ਆਇਆ ਆਪਣੇ ਆਤਮਕ ਸੁੱਖ ਦੀ ਪ੍ਰਾਪਤੀ ਲਈ, ਆਪਣੇ ਸੁੱਖ ਦੀ ਖਾਤਰ ਸਤਿਗੁਰਾਂ ਦੇ ਚਰਨਾਂ ਵਿਚ ਇਹ ਕੱਪੜੇ ਇਹ ਬਸਤਰ ਕੋਈ ਸਿੱਖ ਲੈ ਕੇ ਆਇਆ ਜਾਪਦਾ।
ਪ੍ਰਿਥੀਏ ਕੀ ਦਾਸੀ ਦੇਖ ਈਰਖਾ ਵਿਸ਼ੇਕ ਕਰ।
ਜਿੱਥੇ ਹੋਰ ਲੋਕਾਂ ਦੀ ਨਿਗਾਹ ਪਈ ਉਥੇ ਬਾਬੇ ਪ੍ਰਿਥੀ ਚੰਦ ਦੇ ਘਰ ਦੀ ਇਕ ਦਾਸੀ ਸੀ ਜਿਹੜੀ ਬੀਬੀ ਕਰਮੋ ਦੀ ਨੌਕਰ ਰਾਣੀ ਸੀ। ਉਹ ਜਿਹੜੀ ਦਾਸੀ ਸੀ ਉਹਦੀ ਨਿਗਾਹ ਵੀ ਪਈ, ਬਾਬੇ ਪ੍ਰਿਥੀ ਚੰਦ ਦੇ ਘਰ ਦੀ ਜਿਹੜੀ ਦਾਸੀ ਸੀ ਉਹਦੀ ਨਿਗਾਹ ਵੀ ਉਹਨਾਂ ਕੱਪੜਿਆਂ ਤੇ ਬਸਤਰਾਂ ਤੇ ਪਈ। ਉਹਨੇ ਵੀ ਜਦੋਂ ਉਹਨਾਂ ਨੂੰ ਕੱਪੜਿਆਂ ਨੂੰ ਵਿਸ਼ੇਸ਼ ਕਰਕੇ ਵੇਖਿਆ,
ਈਰਖਾ ਵਿਸ਼ੇਕ ਕਰ ਗਈ ਤਿਸ ਭਰ ਜਾ ਕੋ ਪਾਪ ਹੈ ਸੁਨਾਏ ਦੀਨ।
ਉਹਦਾ ਹਿਰਦਾ ਈਰਖਾ ਨਾਲ ਸੜ ਬਣ ਗਿਆ ਵੀ ਸ਼ਰੀਕਾਂ ਦੇ ਘਰ ਸ਼ਰੀਕਣਾ ਦੇ ਪਾਉਣ ਲਈ ਏਡੇ ਸੋਹਣੇ ਕੱਪੜੇ, ਇਤਨੇ ਕੀਮਤੀ ਬਸਤਰ। ਉਹ ਦਾਸੀ ਦਾ ਹਿਰਦਾ ਵਿਸ਼ੇਸ਼ ਕਰਕੇ ਸੜ ਗਿਆ, ਜਲ ਬਲ ਗਈ ਈਰਖਾ ਦੇ ਨਾਲ, ਤੇ ਘਰ ਆਈ ਤੇ ਆਪਣੀ ਮਾਲਕਣ ਬੀਬੀ ਕਰਮੋ ਤੋਂ, ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਹੈ ਬੀਬੀ ਕਰਮੋ ਦੇ ਕੋਲ ਆ ਕੇ ਉਹ ਦਾਸੀ ਬੋਲੀ, ਆ ਕੇ ਬੜੀ ਈਰਖਾ ਨਾਲ ਆ ਕੇ ਸੁਣਾ ਕੇ ਕਹਿਣ ਲੱਗੀ,
ਤੁਮਰੀ ਦੀ ਰਾਣੀ ਕੇ ਲੁਭਾਣੀ ਸ਼ੁਭ ਕੀ ਰਹੇ।
ਕਹਿਣ ਲੱਗੀ ਕਿ ਮੈਂ ਤੁਹਾਨੂੰ ਕੀ ਦੱਸਾਂ ਕਿ ਹੇ ਬੀਬੀ ਕਰਮੋ, ਤੇਰੀ ਜਿਹੜੀ ਦਰਾਣੀ ਮਾਤਾ ਗੰਗਾ ਜੀ, ਤੇਰੀ ਦਰਾਣੀ ਦੇ ਜਿਹੜੇ ਕੱਪੜੇ ਮੈਂ ਬਸਤਰ ਵੇਖ ਕੇ ਆਈ ਆ ਨਾ ਬਾਹਰ ਟੰਗੇ ਹੋਏ, ਉਹਨਾਂ ਨੂੰ ਵੇਖ ਕੇ ਮੇਰਾ ਮਨ ਲੁਭਾਏਵਾਨ ਹੋ ਗਿਆ। ਲੁਭਾਣੀ ਚਿੱਤ, ਮੇਰਾ ਚਿੱਤ ਉਹਨਾਂ ਕੱਪੜਿਆਂ ਨੂੰ ਵੇਖ ਕੇ ਬਦੋ ਬਦੀ ਖਿੱਚਿਆ ਗਿਆ। ਤੇਰੀ ਦਰਾਣੀ ਦੇ ਕੋਲ ਇਹੋ ਜਿਹੇ ਕੀਮਤੀ ਕੱਪੜੇ ਬਸਤਰ ਤੇ ਦੁਸ਼ਾਲੇ ਨੇ।
ਆਏ ਕਿਸੇ ਦੇਸ਼ ਤੇ ਵਿਸ਼ੇਸ਼ ਧਨ ਲਾਏ ਕੀ।
ਉਹ ਇਸ ਦੇਸ਼ ਦੇ ਨਹੀਂ ਜਾਪਦੇ, ਬਾਹਰ ਦੇ ਕਿਸੇ ਦੇਸ਼ ਦੇ ਕੱਪੜੇ ਨੇ, ਇਸ ਦੇਸ਼ ਦੇ ਕੱਪੜੇ ਨਹੀਂ। ਹੋ ਬਾਹਰਲੇ ਕਿਸੇ ਦੇਸ਼ ਤੋਂ ਕੱਪੜੇ ਬਸਤਰ ਆਏ ਨੇ, ਉਹਨਾਂ ਤੇ ਬੜਾ ਪੈਸਾ ਖਰਚਿਆ ਹੋਇਆ, ਬੜਾ ਧਨ ਖਰਚਿਆ ਹੋਇਆ, ਹਜ਼ਾਰਾਂ ਰੁਪਏ ਦੀ ਲਾਗਤ ਦੇ ਉਹ ਕੱਪੜੇ ਹੋਣਗੇ, ਹਜ਼ਾਰਾਂ ਰੁਪਏ ਦੀ ਲਾਗਤ ਉਹਨਾਂ ਕੱਪੜਿਆਂ ਤੇ ਲੱਗੀ ਹੋਵੇਗੀ।
ਆਗੇ ਨਾ ਬਿਲੋਕੇ ਸੁਣੇ ਉਹਨਾਂ ਕੰਨ ਕਰ
ਕੇ, ਹੇ ਬੀਬੀ ਕਰਮੋ ਮੈਂ ਅੱਜ ਤੋਂ ਪਹਿਲਾਂ ਕਦੇ ਇਹੋ ਜਿਹੇ ਕੱਪੜੇ ਵੇਖੇ ਨਹੀਂ ਜਿਹੜੇ ਮੈਂ ਵੇਖ ਕੇ ਆਈ ਹਾਂ ਨਾ, ਤੇਰੀ ਸ਼ਰੀਕਣ ਦੇ ਦਰਾਣੀ ਦੇ ਤੇਰੀ ਦੇ ਬਸਤਰ ਟੰਗੇ ਹੋਏ, ਅੱਜ ਤੋਂ ਪਹਿਲਾਂ ਮੈਂ ਕਦੇ ਵੇਖੇ ਨਹੀਂ ਤੇ ਨਾ ਹੀ ਮੈਂ ਕਿਸੇ ਕੋਲੋਂ ਸੁਣੇ ਨੇ। ਵੇਖਣੇ ਤਾਂ ਇੱਕ ਪਾਸੇ ਰਹੇ, ਮੈਂ ਅੱਜ ਤਾਈਂ ਇਹੋ ਜਿਹੇ ਕੀਮਤੀ ਬਸਤਰਾਂ ਬਾਰੇ ਕਿਸੇ ਕੋਲੋਂ ਸੁਣਿਆ ਤੱਕ ਵੀ ਨਹੀਂ।
ਕਿਸੇ ਪਾਤਸ਼ਾਹ ਡਿੱਗ ਹੋਏ ਕਿਦੋਂ ਨਾਏ ਚੀਨ।
ਮੈਨੂੰ ਜਾਪਦਾ ਵੀ ਸ਼ਾਇਦ ਹੀ ਬਾਦਸ਼ਾਹ ਕੋਲ ਵੀ ਇਹੋ ਜਿਹੇ ਕੱਪੜੇ ਹੋਣ। ਬਾਦਸ਼ਾਹ ਦੀਆਂ ਜਿਹੜੀਆਂ ਰਾਣੀਆਂ, ਪਟਰਾਣੀਆਂ, ਮਹਾਰਾਣੀਆਂ ਨੇ ਉਹਨਾਂ ਕੋਲ ਵੀ ਇਹੋ ਜਿਹੇ ਕੀਮਤੀ ਕੱਪੜੇ ਸ਼ਾਇਦ ਹੀ ਹੋਣ ਜਿਹੋ ਜਿਹੇ ਬਸਤਰ ਤੇਰੀ ਦਰਾਣੀ ਗੰਗਾ ਦੇ ਕੋਲ ਨੇ। ਇਹੋ ਜਿਹੇ ਬਸਤਰ, ਇਹੋ ਜਿਹੇ ਸੋਹਣੇ ਕੀਮਤੀ ਦੁਸ਼ਾਲੇ ਮੈਂ ਸੋਚਦੀ ਹਾਂ ਵੀ ਸ਼ਾਇਦ ਕਿਸੇ ਰਾਜੇ ਦੀ ਪਟਰਾਣੀ ਕੋਲ ਵੀ ਮੁਸ਼ਕਲ ਨਾਲ ਹੀ ਹੋਣ, ਕਿਸੇ ਰਾਜੇ ਦੀ ਰਾਣੀ ਕੋਲ ਵੀ ਹੋਣ ਚਾਹੇ ਨਾ ਹੋਣ।
ਉੱਪਰ ਪਰੇ ਹੈ ਮਹਾਦਮਕ ਪਰੇ ਹੈ।
ਉਹ ਕੱਪੜੇ ਉੱਪਰ ਸੁੱਕਣੇ ਪਾਏ ਹੋਏ ਨੇ ਔਰ ਉਹਨਾਂ ਦੀ ਬੜੀ ਦਮਕ ਹੈ, ਉਹ ਬੜੇ ਚਮਕਦੇ ਨੇ, ਦੂਰ ਦੂਰ ਤੱਕ ਉਹਨਾਂ ਕੱਪੜਿਆਂ ਦੀ ਜਿਹੜੀ ਦਮਕ ਹੈ, ਚਮਕ ਹੈ, ਉਹ ਅੱਖਾਂ ਵਿੱਚ ਪੈਂਦੀ ਹੈ।
ਚਾਰੂ ਕੈਸੇ ਕਿਸ ਕਰੇ ਹੈ ਧਰੇ ਹੈ ਭਾਵ ਬੀਨ ਬੀਨ।
ਔਰ ਕਿਸੇ ਨੇ ਬੜੇ ਸੁੰਦਰ ਢੰਗ ਨਾਲ ਉਹਨਾਂ ਕੱਪੜਿਆਂ ਨੂੰ ਬਣਾਇਆ, ਉਹਨਾਂ ਵਿਚ ਬੜੇ ਜ਼ਰੀਦਾਰ ਕਢਾਈਆਂ ਕੱਢੀਆਂ ਹੋਈਆਂ, ਉਹਨਾਂ ਕੱਪੜਿਆਂ ਚ ਮੋਤੀ ਜੜੇ ਹੋਏ ਨੇ, ਹੀਰੇ ਜੜੇ ਹੋਏ ਨੇ, ਜਵਾਹਰਾਤ ਜੜੇ ਹੋਏ ਨੇ। ਕਿਸੇ ਨੇ ਬੀਨ ਬੀਨ ਕੇ ਚੁਣ ਚੁਣ ਕੇ ਬੜੀ ਭਾਵਨਾ ਨਾਲ ਲਿਆ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਭੇਟ ਕੀਤੇ ਜਾਪਦੇ ਨੇ।
ਸੁਣ ਕੇ ਸ਼ਰੀਕਨ ਲੱਗੀ ਹੈ ਮਨ ਨੀਕ ਨਾ।
ਜਦੋਂ ਕਰਮੋ ਨੇ ਸੁਣਿਆ ਵੀ ਮੇਰੀ ਸ਼ਰੀਕਣ ਕੋਲ ਏਡੇ ਵਧੀਆ ਕੱਪੜੇ, ਇਤਨੇ ਵਧੀਆ ਬਸਤਰ, ਤੇ ਕਹਿੰਦੇ ਸੁਣਦਿਆਂ ਸ਼ਰੀਕਣ ਦੀ ਇਹ ਗੱਲ ਇਹਦੇ ਮਨ ਨੂੰ ਚੰਗੀ ਨਾ ਲੱਗੀ, ਕਰਮੋ ਦੇ ਮਨ ਨੂੰ ਇਹ ਗੱਲ ਚੰਗੀ ਨਾ ਲੱਗੀ।
ਰੂਟੀ ਨਿਜ ਮੰਦਰ ਪੈ ਸੁੰਦਰ ਨਿਆਰੇ ਹੋ।
ਇਹ ਆਪਣੇ ਕੋਠੇ ਦੀ ਛੱਤ ਤੇ ਚੜੀ, ਇਹ ਮੈਂ ਕੋਠੇ ਦੀ ਛੱਤ ਤੇ ਚੜ ਕੇ ਵੇਖਾਂ ਵੀ ਕਿਹੜੇ ਕੱਪੜਿਆਂ ਦੀ ਗੱਲ ਮੇਰੀ ਦਾਸੀ ਕਰਦੀ। ਇਹ ਕੋਠੇ ਦੀ ਛੱਤ ਤੇ ਚੜੀ, ਇਹ ਕੋਠੇ ਦੀ ਛੱਤ ਤੇ ਚੜ ਕੇ ਇਹਨੇ ਦੂਰ ਨਿਗਾਹ ਮਾਰੀ, ਲਾਗੇ ਹੀ ਘਰ ਸੀ ਸਤਿਗੁਰਾਂ ਦਾ, ਉਹਨੇ ਵੀ ਕੋਠੇ ਤੇ ਦਾਸੀ ਨੇ ਕੱਪੜੇ ਸੁੱਕਣੇ ਪਾਏ ਹੋਏ ਸੀ ਧੁੱਪ ਲੱਗਣ ਵਾਸਤੇ, ਤੇ ਕਹਿੰਦੇ ਕਰਮੋ ਨੇ ਨਿਗਾਹ ਮਾਰ ਕੇ ਕੱਪੜਿਆਂ ਵੱਲ ਵੇਖਿਆ।
ਸੂਰਜ ਕੀ ਜੋਤ ਸੰਗ ਇੱਕ ਰੰਗ ਹੋਏ ਰਹੋ।
ਕਹਿੰਦੇ ਉਧਰ ਸੂਰਜ ਦੀ ਜੋਤ ਪੈਂਦੀ ਪੀਲੇ ਰੰਗ ਦੀ, ਤੇ ਉਧਰ ਜਰੀ ਜਿਹੜੀ ਹੈ ਉਹ ਵੀ ਪੀਲੇ ਰੰਗ ਦੀ, ਦੋਵੇਂ ਇੱਕ ਮੇਕੀ ਹੋ ਰਹੇ ਨੇ, ਪਹਿਚਾਣ ਨੀ ਹੋ ਰਹੀ ਵੀ ਇਹ ਸੂਰਜ ਦੀ ਰੋਸ਼ਨੀ ਕਿਹੜੀ ਹੈ, ਇਹਨਾਂ ਕੱਪੜਿਆਂ ਚ ਜਿਹੜੀ ਰੋਸ਼ਨੀ ਪੈਦਾ ਹੋ ਰਹੀ ਹੈ ਉਹ ਕਿਹੜੀ ਹੈ, ਸੂਰਜ ਦੀ ਰੋਸ਼ਨੀ ਔਰ ਉਹਨਾਂ ਵਸਤਰਾਂ ਦੀ ਰੋਸ਼ਨੀ ਜਿਹੜੀ ਹੈ ਉਹ ਆਪਸ ਵਿਚ ਮਿਲ ਕੇ ਇੱਕ ਰੰਗ ਦੀਆਂ ਹੋ ਰਹੀਆਂ ਨੇ।
ਜਰੀ ਅੰਗ ਅੰਗ ਮੈਂ ਨਾ ਜਰੀ ਜਾਏ ਜਾ ਰਿਓ।
ਕਹਿੰਦੇ ਜਰੀ ਅੰਗ ਅੰਗ ਮੈਂ, ਕਹਿੰਦੇ ਉਸ ਵਕਤ ਸੜ ਗਈ ਅੰਗਾਂ ਅੰਗਾਂ ਕਰਕੇ, ਕਰਮੋ ਨੇ ਜਦੋਂ ਕੱਪੜੇ ਵੇਖੇ ਤੇ ਸੜ ਗਈ, ਨਾ ਜਰੀ ਜਾਏ ਜਾ ਰਿਓ। ਕਹਿੰਦੇ ਉਹਦੇ ਕੋਲੋਂ ਜਰੀ ਨਹੀਂ ਗਈ, ਉਹ ਜ਼ਰੀਦਾਰ ਕੱਪੜੇ ਵੇਖ ਕੇ, ਜ਼ਰੀਦਾਰ ਵਸਤਰ ਵੇਖ ਕੇ ਕਰਮੋ ਕੋਲੋਂ ਉਹ ਆਭਾ ਜਰੀ ਨਹੀਂ ਗਈ।
ਚੱਲ ਮਲ ਚੱਲ ਕੱਟ ਆਗ ਸਮ ਲਾਗਿਓ ਨੇ।
ਕਹਿੰਦੇ ਜਿਹੜੇ ਉਹ ਕੱਪੜੇ ਝਿਲ ਮਿਲ ਕਰ ਰਹੇ ਸੀ ਨਾ, ਜਗਮਗਾ ਰਹੇ ਸੀ, ਜਿਵੇਂ ਅੱਗ ਬਲਦੀ ਹੈ ਨਾ ਤੇ ਅੱਗ ਦਾ ਪ੍ਰਕਾਸ਼ ਹੁੰਦਾ, ਏਦਾਂ ਉਹ ਕੱਪੜੇ ਝਿਲ ਮਿਲ ਕਰ ਰਹੇ ਸਨ। ਤੇ ਕਹਿੰਦੇ ਮਾਨੋ ਉਹ ਅੱਗ ਲੱਗ ਗਈ ਇਹਦੀਆਂ ਅੱਖਾਂ ਨੂੰ, ਜਿਹੜੇ ਉਹ ਕੱਪੜੇ ਝਿਲ ਮਿਲ ਕਰਦੇ ਨੇ ਉਹ ਅੱਗ ਦੇ ਸਮਾਨ ਕਰਮੋ ਦੀਆਂ ਅੱਖਾਂ ਨੂੰ ਲੱਗੇ।
ਬੈਨ ਹੋਣਾ ਬੋਲ ਸਕੈ ਮਾਨੋ ਉਰ ਫਾਰਿਓ।
ਬੋਲਿਆ ਵੀ ਨੀ ਗਿਆ, ਦੰਦਾਂ ਥੱਲੇ ਜੀਭ ਦੱਬ ਲਈ, ਬੋਲਿਆ ਤੱਕ ਨੀ ਗਿਆ ਕਰਮੋ ਕੋਲੋਂ, ਏਦਾਂ ਜਾਪਦਾ ਜਿਸ ਜਿਵੇਂ ਕਿਸੇ ਨੇ ਕਰਮੋ ਦਾ ਕਲੇਜਾ ਹੀ ਚੀਰ ਕੇ ਰੱਖ ਦਿੱਤਾ ਹੋਵੇ। ਏਦਾਂ ਦੁਖੀ ਹੋਈ, ਇਤਨੀ ਜ਼ਿਆਦਾ ਵਿਆਕੁਲ ਹੋਈ, ਉਹ ਕੱਪੜੇ ਵੇਖ ਕੇ ਬਸਤਰ ਵੇਖ ਕੇ, ਮੇਰੀ ਸ਼ਰੀਕਣ ਕੋਲ ਏਡੇ ਵਧੀਆ ਕੱਪੜੇ, ਇਸਤਰੀ ਤਾਂ ਉਦਾਂ ਹੀ ਕਿਸੇ ਦੂਸਰੀ ਇਸਤਰੀ ਦੇ ਤਨ ਤੇ ਪਾਏ ਵਧੀਆ ਬਸਤਰ ਵੇਖ ਲਵੇ ਤੇ ਮਨ ਚੋ ਤੇ ਈਰਖਾ ਆ ਜਾਂਦੀ ਹੈ। ਇੱਥੇ ਤੇ ਫਿਰ ਸ਼ਰੀਕ ਪੁਣਾ ਸੀ, ਇੱਥੇ ਤੇ ਫਿਰ ਸ਼ਰੀਕਣ ਦੇ ਕੱਪੜੇ ਸਨ, ਤੇ ਕਹਿੰਦੇ ਸ਼ਰੀਕਣ ਦੇ ਕੱਪੜੇ ਵੇਖ ਕੇ ਇਹਦੇ ਕੋਲੋਂ ਬੋਲਿਆ ਨੀ ਗਿਆ ਕਰਮੋ ਕੋਲੋਂ, ਏਦਾਂ ਜਾਪਦਾ ਜਿਵੇਂ ਕਿਸੇ ਨੇ ਦਾ ਕਲੇਜਾ ਚੀਰ ਕੇ ਰੱਖ ਦਿੱਤਾ ਹੋਵੇ।
ਕੋਈ ਬਿਸੰਬਾਰ ਲੀਨ ਦਾਸੀ ਨੇ ਉਤਾਰ ਤਬ
ਸੁੱਧ ਹੋ ਗਈ, ਡਿੱਗਣ ਵਾਲੀ ਹੋ ਗਈ, ਏਦਾਂ ਜਾਪਦਾ ਵੀ ਜਿਵੇਂ ਹੁਣ ਗਸ਼ੀਆਂ ਪੈਣ ਲੱਗੀਆਂ ਤੇ ਡਿੱਗਣ ਹੀ ਲੱਗੀ, ਬੇਸੁੱਧ ਹੋਈ ਨੂੰ ਇਹਦੀ ਦਾਸੀ ਨੇ ਬਾਂਹ ਤੋਂ ਫੜ ਕੇ ਉਤਾਰਿਆ, ਇਹਦੇ ਕੋਲ ਇੰਨੀ ਹਿੰਮਤ ਵੀ ਨਾ ਰਹੀ ਵੀ ਮੈਂ ਹੁਣ ਕੋਠੇ ਦੀ ਛੱਤ ਤੋਂ ਥੱਲੇ ਆਪ ਉਤਰ ਜਾਵਾਂ, ਸੁੱਧ ਨਾ ਰਹੀ, ਬੇਸੁੱਧ ਹੋ ਗਈ, ਤੇ ਇਹਦੀ ਦਾਸੀ ਨੇ ਬਾਂਹ ਤੋਂ ਫੜ ਕੇ ਇਹਨੂੰ ਕੋਠੇ ਦੀ ਛੱਤ ਤੋਂ ਥੱਲੇ ਉਤਾਰਿਆ।
ਤਾਰਤ ਉਦਾਸੀ ਮਨ ਮਾਨੋ ਕਿਤ ਹਾਰਿਓ।
ਬੜਾ ਉਦਾਸ ਹੋਇਆ ਕਰਮੋ ਦਾ ਮਨ, ਬੜੀ ਉਦਾਸੀ ਇਹਦੇ ਮਨ ਚ ਛਾਈ ਹੋਈ, ਏਦਾਂ ਜਾਪਦਾ ਜਿਵੇਂ ਕਰੋੜਾਂ ਰੁਪਈਆ ਜੂਏ ਚ ਹਾਰ ਗਈ ਉਹਦੇ, ਜਿਵੇਂ ਕੋਈ ਲੱਖਾਂ ਰੁਪਇਆ ਜੂਏ ਚ ਹਾਰ ਜਾਏ ਤੇ ਦੁਖੀ ਹੁੰਦਾ ਨਾ, ਏਦਾਂ ਇਹ ਦੁਖੀ ਹੋਈ ਮਾਨੋ ਜਿਵੇਂ ਪਤਾ ਨੀ ਕਿੰਨਾ ਕੁਝ ਹਾਰ ਗਈ ਹੋਵੇ।
ਬੈਠੀ ਸਾਰੇ ਦਿਨ ਉਤ ਬਿਘਨ ਪਈ ਹੈ ਮਨ,
ਸਾਰਾ ਦਿਨ ਬੈਠੀ ਰਹੀ ਮਨ ਦੇ ਵਿਚ ਬੜੀ ਪੀੜਾ, ਮੇਰੀ ਸ਼ਰੀਕਣ ਕੋਲ ਏਦੇ ਵੱਡੀਆਂ ਕੱਪੜੇ, ਇਤਨੇ ਸੁੰਦਰ ਕੱਪੜੇ ਬਸਤਰ, ਸਾਰਾ ਦਿਨ ਇਹਦੇ ਮਨ ਦੇ ਵਿਚ ਉਦ ਬਿਘਨ ਪੈਦਾ ਹੁੰਦਾ ਰਿਹਾ। ਇਹਦੇ ਮਨ ਦੇ ਵਿੱਚ ਬੜੇ ਭਾਰੀ ਦੁੱਖ ਹੌਲੀ ਉੱਠਦੇ ਰਹੇ। ਸਾਰਾ ਦਿਨ ਇਸੇ ਤਰ੍ਹਾਂ ਬੈਠੀ ਰਹੀ।
ਰਹਿਣ ਪਰੀ ਜਾਨ ਕੇ ਪਿਛਿਆ ਧਾਮ ਆਇਓ।
ਇਹਨੇ ਨੂੰ ਰਾਤ ਪੈ ਗਈ ਤੇ ਰਾਤ ਪਈ ਜਾਣ ਕੇ ਬਾਬਾ ਪ੍ਰਿਥੀ ਚੰਦ ਕਰਮੋ ਦਾ ਘਰ ਵਾਲਾ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਪ੍ਰਿਥੀਆ ਇਹਨੇ ਨੂੰ ਸ਼ਾਮ ਦੇ ਸਮੇਂ ਸੰਧਿਆ ਦਾ ਸਮਾਂ ਵੇਖ ਕੇ ਪ੍ਰਿਥੀਆ ਘਰ ਵਾਪਸ ਮੁੜਿਆ ਹੈ।
ਹੀਰ ਬਾਲ ਹਾਲ ਕੋ ਬੁਲਾਏ ਕਰ ਬਿਹਾਲ ਕੋ।
ਜਦੋਂ ਪ੍ਰਿਥੀਆ ਆਇਆ ਤੇ ਆ ਕੇ ਆਪਣੀ ਘਰਵਾਲੀ ਦੀ ਦਸ਼ਾ ਵੇਖੀ, ਘਰਵਾਲੀ ਦੀ ਹਾਲਤ ਵੇਖੀ ਤੇ ਵੇਖ ਕੇ ਪ੍ਰਿਥੀਆ ਵੀ ਡੋਰ ਭੋਰ ਹੋ ਗਿਆ ਵੀ ਇਹਨੂੰ ਕੀ ਹੋ ਗਿਆ। ਵੇਖ ਕੇ ਉਹਨੇ ਬਾਂਹ ਫੜ ਕੇ ਹਿਲਾ ਕੇ ਕਰਮੋ ਨੂੰ ਬੁਲਾਇਆ ਤੇ ਬੁਲਾ ਕੇ ਬਿਹਾਲ ਹੋਈ ਇਸਤਰੀ ਨੂੰ ਪੁੱਛਣ ਲੱਗਾ,
ਕਯੋ ਹੈ ਕਿਸ ਖਿਆਲ ਤੇ ਬਿਸਾਦ ਬਦਰੋ ਪਾਇਓ।
ਬੋਲਿਆ ਪ੍ਰਿਥੀਆ, ਕਹਿਣ ਲੱਗਾ ਕਰਮੋ ਕੀ ਗੱਲ ਜੇ, ਬੜਾ ਜਿਆਦਾ ਬਿਖਾਦ ਤੇਰੇ ਮਨ ਚ ਜਾਪਦਾ, ਤੂੰ ਬੜੀ ਦੁਖੀ ਪ੍ਰਤੀਤ ਹੁੰਦੀ ਹੈ। ਏਦਾਂ ਜਾਪਦਾ ਵੀ ਜਿਵੇਂ ਤੇਰੇ ਨੂੰ ਬੜਾ ਵੱਡਾ ਕੋਈ ਡਾਢਾ ਦੁੱਖ ਲੱਗਾ ਹੋਵੇ। ਕਿਸ ਗੱਲ ਦਾ ਦੁੱਖ ਹੈ, ਤੂੰ ਕਿਸ ਕਾਰਨ ਕਰਕੇ ਏਡਾ ਬਿਖਾਦ ਪ੍ਰਾਪਤ ਕਰ ਰਹੀ ਹੈ?
ਕੌਣ ਕਾਜ ਪੌਣ ਕੋ ਵਿਗੜ ਗਏ ਮੌਨ ਕਰੀ।
ਕਿਹੜਾ ਕੰਮ ਘਰ ਦਾ ਅੱਜ ਤੇਰਾ ਵਿਗੜ ਗਿਆ? ਕੋਈ ਆਪਣੇ ਘਰ ਦਾ ਕੰਮ ਵਿਗੜ ਗਿਆ? ਕਿਸੇ ਪ੍ਰਕਾਰ ਦਾ ਕੋਈ ਘਾਟਾ ਪੈ ਗਿਆ? ਕਿਸ ਕਾਰਨ ਕਰਕੇ ਤੂੰ ਇਹ ਚੁੱਪ ਕਰੀ ਬੈਠੀ ਹੈ?
ਕਹਿਦੋ ਕੇ ਸੰਗ ਲੜੀ ਕਹਿ ਕੱਚ ਗਵਾਏ ਦੀਜੈ।
ਜਾਂ ਫਿਰ ਮੇਰੇ ਪਿੱਛੋਂ ਕਿਸੇ ਨਾਲ ਲੜੀ ਤਾਂ ਨਹੀਂ, ਕਿਸੇ ਨਾਲ ਝਗੜਾ ਹੋ ਗਿਆ, ਕਿਸੇ ਨਾਲ ਲੜਾਈ ਹੋ ਗਈ ਹੈ, ਤੇ ਜਾਂ ਫਿਰ ਕੋਈ ਘਰ ਦੀ ਚੀਜ਼ ਗਵਾ ਦਿੱਤੀ ਹੈ? ਕਹਿ ਕੱਛ ਗਵਾਇਓ, ਕੋਈ ਕੀਮਤੀ ਚੀਜ਼ ਘਰ ਦੀ ਗਵਾਚ ਗਈ ਹੈ, ਦੱਸ ਕੀ ਚੀਜ਼ ਗਵਾਚ ਗਈ ਹੈ?
ਦੀਜੈ ਸੋ ਬਤਾਏ ਸਭ ਚਿੰਤ ਕੋ ਬਿਤਾਏ ਕਰ।
ਆਪਣੇ ਮਨ ਦੀ ਚਿੰਤਾ ਨੂੰ ਦੂਰ ਕਰਕੇ ਮੈਨੂੰ ਸਾਰੀ ਗੱਲ ਦੱਸ ਕਰਮੋ, ਹੋਇਆ ਕੀ ਹੈ ਤੇਰੇ ਨਾਲ, ਕਿਉਂ ਦੁਖੀ ਹੋ ਕੇ ਬੈਠੀ ਹੈ, ਕਿਉਂ ਪਰੇਸ਼ਾਨ ਹੋ ਕੇ ਬੈਠੀ ਹੈ?
ਕੈਸੇ ਪਛਤਾਏ ਮੁਰਝਾਏ ਸਮਝਾਏ।
ਕਿਵੇਂ ਆਪਣੇ ਮਨ ਚ ਪਛਤਾ ਰਹੀ ਹੈ? ਤੇਰਾ ਮਨ ਮੁਰਝਾਇਆ ਹੋਇਆ, ਕਿਉਂ ਤੇਰਾ ਮਨ ਮੁਰਝਾਇਆ ਹੋਇਆ? ਤੈਨੂੰ ਸਾਰੀ ਗੱਲ ਤੂੰ ਮੈਨੂੰ ਸਮਝਾ ਕੇ ਦੱਸ।
ਸੁਣ ਕੇ ਸਨੇ ਸਾਮੀ ਬਾਣੀ ਨਿਜ ਕੰਤੋਂ ਕੀ।
ਆਪਣੇ ਪਤੀ ਬਾਬੇ ਪ੍ਰਿਥੀ ਚੰਦ ਦੀ ਬਾਣੀ, ਪ੍ਰਿਥੀ ਚੰਦ ਦੀਆਂ ਬਾਤਾਂ ਬੀਬੀ ਕਰਮੋ ਨੇ ਸੁਣੀਆਂ, ਜਿਹਦੇ ਵਿਚ ਬੜਾ ਸਨੇਹ ਸੀ, ਜਿਹਦੇ ਵਿਚ ਬੜਾ ਪਿਆਰ ਸੀ, ਪਿਆਰ ਸਹਿਤ ਮਿਲੀਆਂ ਹੋਈਆਂ ਬਾਤਾਂ ਪ੍ਰਿਥੀ ਚੰਦ ਦੀਆਂ ਕਰਮੋ ਨੇ ਸੁਣੀਆਂ।
ਕਰਮੋ ਕਹਿਤ ਬਈ ਰਿਸ਼ਤਾਰ ਅਤੀਆ।
ਬੜੇ ਗੁੱਸੇ ਵਿਚ ਆ ਕਰਮੋ, ਤੇ ਗੁੱਸੇ ਵਿਚ ਆਈ ਹੋਈ ਕਰਮੋ ਬੋਲੀ, ਕ੍ਰੋਧ ਵਿਚ ਆਈ ਹੋਈ ਕਰਮੋ ਮਾਨੋ ਅੱਗ ਦੇ ਅੰਗਾਰ ਹੀ ਮੂੰਹ ਤੋਂ ਬੋਲਣ ਲੱਗੀ, ਕਹਿਣ ਲੱਗੀ,
ਹਮਰੇ ਸ਼ਰੀਕੋ ਕੇ ਨੀਕੀ ਨੀਕੀ ਭੇਟ ਆਵੇ।
ਕਹਿਣ ਲੱਗੀ, ਸਾਡੇ ਸ਼ਰੀਕਾਂ ਦੇ ਘਰ ਚ ਵਧੀਆ ਵਧੀਆ ਭੇਟਾਵਾਂ ਆਉਂਦੀਆਂ ਨੇ, ਨੀਕੀ ਨੀਕੀ ਭੇਟ ਆਵੇ। ਨੀਕੀ ਦਾ ਮਤਲਬ ਹੈ ਸੁੰਦਰ, ਵਧੀਆ, ਕੀਮਤੀ। ਸਾਡੇ ਜਿਹੜੇ ਸ਼ਰੀਕ ਨੇ, ਸਾਡੇ ਸ਼ਰੀਕ ਦੇ ਘਰ ਦੇ ਵਿਚ ਵਧੀਆ ਤੋਂ ਵਧੀਆ ਭੇਟਾਵਾਂ, ਵਧੀਆ ਤੋਂ ਵਧੀਆ ਪਦਾਰਥ ਤੇ ਵਸਤੂਆਂ ਆਉਂਦੀਆਂ ਨੇ।
ਚੀਰ ਤਾਂ ਕੀਤੀ ਕੇਰ ਹੋਈ ਬਿਸਮਤੀਆ।
ਅੱਜ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਮੈਂ ਆਪਣੇ ਸ਼ਰੀਕ ਦੀ ਘਰਵਾਲੀ ਤੀ ਕੇ, ਤੀ ਦਾ ਮਤਲਬ ਇਸਤਰੀ, ਆਪਣੇ ਸ਼ਰੀਕ ਦੀ ਤੀ ਘਰਵਾਲੀ ਦੇ ਕੱਪੜੇ ਵੇਖੇ ਨੇ ਨਾ, ਟੰਗੇ ਹੋਏ ਬਾਹਰ ਧੁੱਪੇ ਸੁੱਕਣੇ ਪਾਏ ਹੋਏ ਕੱਪੜੇ ਟੰਗੇ ਹੋਏ ਵੇਖੇ, ਤੇ ਵੇਖ ਕੇ ਬਿਸਮਤੀਆ ਮੈਂ ਹੈਰਾਨ ਹੋ ਗਈ, ਮੈਂ ਵੇਖ ਕੇ ਦੰਗ ਹੋ ਗਈ ਹਾਂ।
ਚਲਾ ਚੱਲ ਚਲਕਤ ਡੀਠ ਨਾ ਠਹਿਰ ਸਕੈ।
ਏਦਾਂ ਉਹ ਕੱਪੜੇ ਚੱਲ ਮਿਲ ਚਿਲ ਮਿਲ ਕਰਕੇ ਚਮਕਦੇ ਸਨ, ਏਦਾਂ ਉਹਨਾਂ ਦੀ ਲੋ ਚਮਕਦੀ ਸੀ ਵੀ ਉਹਨਾਂ ਤੇ ਅੱਖਾਂ ਨਹੀਂ ਸੀ ਟਿਕਦੀਆਂ, ਉਹਨਾਂ ਤੇ ਨਿਗਾਹ ਨਹੀਂ ਸੀ ਟਿਕਦੀ, ਇੰਨਾ ਜਿਆਦਾ ਉਹਨਾਂ ਕੱਪੜਿਆਂ ਦਾ ਪ੍ਰਕਾਸ਼, ਉਹਨਾਂ ਕੱਪੜਿਆਂ ਦੀ ਰੋਸ਼ਨੀ ਸੀ।
ਸੋਨੀ ਜੋ ਤੁਖਤ ਮਮ ਸੁਲਗਤ ਛਤੀਆ।
ਪਤੀ ਦੇਵ ਜੀ, ਜਿਵੇਂ ਕੋਈ ਧੂਣੀ ਧੁਖਦੀ ਹੈ ਨਾ, ਉਸ ਧੂਣੀ ਵਾਂਗੂ ਮੈਂ ਧੁਖ ਰਹੀ ਹਾਂ ਸਵੇਰ ਦੀ ਵੇਖ ਕੇ ਉਹਨਾਂ ਕੱਪੜਿਆਂ ਨੂੰ, ਮੈਂ ਧੁਖ ਰਹੀ ਹਾਂ, ਮੇਰੀ ਛਾਤੀ ਸੁਲਗ ਰਹੀ ਹੈ, ਮੇਰੇ ਅੰਦਰ ਭਾਂਬੜ ਮਚੇ ਹੋਏ ਨੇ ਅੱਗ ਦੇ।
ਹੋਏ ਹੈ ਬਣਾਈ ਨਿਤ ਹਮਰੀ ਘਟਾਏ।
ਉਹਨਾਂ ਦੀ ਵਡਿਆਈ ਨਿਤ ਵਧ ਰਹੀ ਹੈ ਔਰ ਸਾਡੀ ਵਡਿਆਈ ਨਿਤ ਘਟ ਰਹੀ ਹੈ।
ਬਾਤ ਸਾਕਨ ਮੈਂ ਬਿਤਰੈ ਜਰਤ ਜਿੱਤ ਕੀਤੀ ਜਗਤ ਜਿੱਤ ਕੀਤੀ ਆ।
ਸਾਰੇ ਸਾਥੀਆਂ ਦੇ ਵਿੱਚ ਇਹ ਗੱਲ ਸਾਰੇ ਜਗਤ ਵਿੱਚ ਜਿੱਥੇ ਕਿੱਥੇ ਬਿਥਰ ਰਹੀ ਹੈ ਪ੍ਰਗਟ ਹੋ ਰਹੀ ਹੈ।
ਕਰਤੇ ਪਿਤਾ ਕੀ ਸੇਵ ਪਾਪ ਤੇ ਸੁਪਦ ਏਵ।
ਇਹ ਪਤੀ ਦੇਵ ਇਹ ਸਾਰਾ ਕਸੂਰ ਤੁਹਾਡਾ, ਇਹ ਸਾਰਾ ਗੁਨਾਹ ਤੁਹਾਡਾ। ਹੁਣ ਕਰਮੋ ਨੇ ਸਾਰਾ ਤੋੜਾ ਬਾਬੇ ਪ੍ਰਿਥੀ ਚੰਦ ਦੇ ਸਿਰ ਤੇ ਝਾੜਨਾ ਸ਼ੁਰੂ ਕੀਤਾ ਵੀ ਇਹ ਸਾਰੀ ਜਿਹੜੀ ਮੁਸੀਬਤ ਆਪਣੇ ਤੇ ਆ ਰਹੀ ਹੈ, ਇਹ ਜਿਹੜੇ ਦੁੱਖ ਸਾਨੂੰ ਵੇਖਣੇ ਪੈ ਰਹੇ ਨੇ, ਇਹਦਾ ਕਾਰਨ ਤੁਸੀਂ ਹੋ। ਕਿਉਂਕਿ ਜੇ ਤੁਸੀਂ ਆਪਣੇ ਪਿਤਾ ਦੀ ਸੇਵਾ ਕੀਤੀ ਹੁੰਦੀ, ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਤੁਸੀਂ ਭਾਵਨਾ ਨਾਲ ਕੀਤੀ ਹੁੰਦੀ, ਉਹਨਾਂ ਦੇ ਹੁਕਮ ਚ ਤੁਸੀਂ ਚੱਲੇ ਹੁੰਦੇ, ਤੇ ਅੱਜ ਇਹ ਪਦਵੀ ਜਿਹੜੀ ਗੁਰੂ ਅਰਜਨ ਨੂੰ ਮਿਲੀ ਹੈ, ਇਹ ਪਦਵੀ ਤੁਹਾਨੂੰ ਪ੍ਰਾਪਤ ਹੁੰਦੀ। ਇਸ ਪਦਵੀ ਦੇ ਮਾਲਕ ਤੁਸੀਂ ਹੁੰਦੇ, ਇਸ ਗੁਰਤਾ ਗੱਦੀ ਦੇ ਉੱਤੇ ਗੁਰੂ ਬਣ ਕੇ ਅੱਜ ਤੁਸੀਂ ਬੈਠਦੇ।
ਗੁਰਤਾ ਕੋਲੇਵ ਗੁਰਦੇਵ ਜਗ ਹੋਵਤੇ।
ਜੇ ਤੁਸੀਂ ਪਿਤਾ ਜੀ ਦੀ ਸੇਵਾ ਕੀਤੀ ਹੁੰਦੀ ਤੇ ਗੁਰਤਾ ਗੱਦੀ ਦੀ ਇਹ ਗੁਰਦੇਵ ਪੁਣੇ ਦੀ ਗੱਦੀ ਤੁਹਾਨੂੰ ਪ੍ਰਾਪਤ ਹੁੰਦੀ। ਅੱਜ ਆ ਜਿਹੜੀਆਂ ਸ਼ਰੀਕਾਂ ਦੇ ਘਰ ਵਸਤੂਆਂ ਜਾ ਰਹੀਆਂ ਸਾਡੇ ਘਰ ਆਉਂਦੀਆਂ, ਅੱਜ ਆ ਜਿਹੜੇ ਕੀਮਤੀ ਕੱਪੜੇ ਵਸਤਰ ਮੇਰੀ ਸ਼ਰੀਕਣ ਸਰੀਰ ਤੇ ਹਟਾਉਂਦੀ ਹੈ, ਇਹ ਮੈਂ ਹਟਾਉਂਦੀ, ਇਹ ਮੈਨੂੰ ਪਾਣ ਨੂੰ ਪ੍ਰਾਪਤ ਹੁੰਦੇ। ਏਦਾਂ ਬੋਲ ਰਹੀ ਹੈ ਕਰਮੋ।
ਛੂਛੇ ਰੇ ਜੇਥੇ ਤੁਮ ਪੈਥੇ ਕਰ ਬੈਠੇ ਰੋ।
ਤੁਸੀਂ ਛੂਛੇ ਖਾਲੀ ਹੋ ਕੇ ਬੈਠੇ ਹੋ, ਚਾਹੇ ਤੁਸੀਂ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਹੋ, ਜੇਠੇ ਪੁੱਤਰ ਹੋ, ਪਰ ਵੱਡੇ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੇ ਘਰ ਚ ਖਾਲੀ ਬੈਠੇ ਹੋ, ਆਪਣੇ ਘਰ ਦੇ ਵਿਚ ਇਸੇ ਤਰ੍ਹਾਂ ਖਾਲੀ ਬੈਠੇ ਹੋ।
ਲੈ ਗਏ ਅੰਜ ਸਹੀ ਕਾਤੈ ਜੋਈ ਬੋਵਤੇ।
ਤੁਹਾਡਾ ਛੋਟਾ ਭਰਾ ਸਾਰਾ ਕੁਝ ਤੁਹਾਡੇ ਕੋਲੋਂ ਖੋ ਕੇ ਲੈ ਗਿਆ, ਗੁਰਤਾ ਗੱਦੀ ਵੀ ਲੈ ਗਿਆ, ਪਦਾਰਥ ਵੀ ਲੈ ਗਿਆ, ਵਡਿਆਈਆਂ ਵੀ ਲੈ ਗਿਆ, ਸੰਗਤ ਵੀ ਸਾਰੀ ਖੋ ਕੇ ਲੈ ਗਿਆ। ਕਿਸੇ ਦਾ ਕੀ ਕਸੂਰ ਹੈ? ਪਤੀ ਦੇਵ ਜੀ, ਜੋ ਬੰਦਾ ਜੋ ਬੀਜਦਾ ਉਦੋਂ ਉਹੀ ਵੱਢਣਾ ਪੈਂਦਾ। ਤੁਸੀਂ ਬੀਜਿਆ ਹੀ ਇਹ ਸੀ, ਬੀਜਿਆ ਤੁਸੀਂ, ਵੱਢਣਾ ਨਾਲ ਮੈਨੂੰ ਪੈ ਰਿਹਾ, ਕੱਟਣਾ ਨਾਲ ਮੈਨੂੰ ਪੈ ਰਿਹਾ। ਕਰਮੋ ਬਾਬੇ ਪ੍ਰਿਥੀ ਚੰਦ ਦੇ ਉੱਤੇ ਤੋੜਾ ਝਾੜ ਰਹੀ, ਕਹਿੰਦੇ ਜੀ ਤੁਸੀਂ ਜੋ ਬੀਜਿਆ ਸੀ ਉਹੀ ਕੁਝ ਪ੍ਰਾਪਤ ਹੋ ਰਿਹਾ, ਉਹੀ ਸਾਨੂੰ ਕੱਟਣਾ ਪੈ ਰਿਹਾ।
ਅਣਗਿਣ ਧਾਨੇ ਆਵੇ ਜਨ ਗਨ ਮਨ ਭਾਵੇ।
ਅਣਗਿਣਤ ਰੁਪਈਆ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਉਂਦਾ, ਜਿਹਦੀ ਗਿਣਤੀ ਕੋਈ ਨੀ। ਪਤਾ ਨੀ ਕਿੰਨਾ ਕੁ ਪੈਸਾ ਉਹਨਾਂ ਦੇ ਚਰਨਾਂ ਚ ਆ ਰਿਹਾ, ਕਿੰਨੇ ਕੁ ਲੋਕ ਉਹਨਾਂ ਦੇ ਚਰਨਾਂ ਵਿਚ ਰੋਜ਼ ਆਉਂਦੇ ਨੇ, ਕਿੰਨੀ ਕੁ ਸੰਗਤ ਉਹਨਾਂ ਦੇ ਚਰਨਾਂ ਵਿਚ ਰੋਜ਼ ਆਉਂਦੀ ਹੈ, ਉਹ ਵੀ ਨੀ ਗਿਣਤੀ ਕੀਤੀ ਜਾ ਸਕਦੇ।
ਮੋਦ ਮੈਂ ਸਮਾਵੇ ਹਮ ਦੀਨ ਹੋਏ ਰੋਬ ਤੇ।
ਖੁਸ਼ੀ ਵਿਚ ਸਮਾ ਰਹੇ ਨੇ, ਉਹਨਾਂ ਨੂੰ ਖੁਸ਼ੀਆਂ ਮਿਲ ਰਹੀਆਂ ਨੇ, ਤੇ ਅਸੀਂ ਦੁੱਖ ਦੇ ਵਿਚ ਗਮਗੀਨ ਹੋ ਰਹੇ ਹਾਂ। ਉਹਨਾਂ ਨੂੰ ਨਿਤ ਖੁਸ਼ੀਆਂ ਮਿਲ ਰਹੀਆਂ ਨੇ, ਅਸੀਂ ਨਿਤ ਦੁਖੀ ਹੋ ਰਹੇ ਹਾਂ, ਅਸੀਂ ਨਿਤ ਦੀਨਤਾਈ ਨੂੰ ਜਾ ਰਹੇ ਹਾਂ।
ਪਈ ਵਿਪਰੀਤ ਮਾ ਜਰੀ ਹੁਣਾ ਜਾਏ ਚੀਤ।
ਦੀਨ ਹੋ ਕੇ ਨਿਤ ਰੋ ਰਹੇ ਹਾਂ, ਇਹ ਬੜਾ ਉਲਟਾ ਕੰਮ ਹੋਇਆ ਸਾਡੇ ਨਾਲ। ਪਤੀ ਦੇਵ ਜੀ, ਇਹ ਜਿਹੜਾ ਕੰਮ ਹੋ ਰਿਹਾ ਮੇਰੇ ਕੋਲੋਂ ਚਿੱਤ ਚ ਜਰਿਆ ਨੀ ਪਿਆ ਜਾਂਦਾ, ਇਹ ਮੇਰੇ ਚਿੱਤ ਵਿਚੋਂ ਜਰਿਆ ਨੀ ਪਿਆ ਜਾ ਰਿਹਾ।
ਤੁਮਰੀ ਅਨੀਤ ਹੇਰ ਸੁਖ ਮੈਂ ਨਾ ਸੋਭਤੇ।
ਤੁਹਾਡੀ ਅਨੀਤੀ ਹੈ ਸਾਰੀ, ਇਹ ਸਾਰਾ ਖੋਟਾ ਕੰਮ ਤੁਹਾਡਾ ਹੈ, ਤੇ ਤੁਹਾਡੇ ਇਸ ਖੋਟੇ ਕੰਮ ਕਰਕੇ ਅੱਜ ਅਸੀਂ ਸੁੱਖ ਨਾਲ ਨੀ ਫਿਰ ਸੋਂਦੇ। ਅੱਜ ਸਾਨੂੰ ਸੁੱਖ ਨਾਲ ਸੋਣਾ ਵੀ ਨਸੀਬ ਨੀ ਹੋ ਰਿਹਾ, ਇਹ ਸਭ ਤੁਹਾਡੇ ਖੋਟੇ ਕਰਮ ਕਰਕੇ। ਜੇ ਤੁਸੀਂ ਪਿਤਾ ਦੀ ਆਗਿਆ ਮੰਨੀ ਹੁੰਦੀ, ਜੇ ਤੁਸੀਂ ਪਿਤਾ ਜੀ ਦੀ ਸੇਵਾ ਕੀਤੀ ਹੁੰਦੀ, ਤੇ ਅੱਜ ਇਹ ਸਾਰੀਆਂ ਵਡਿਆਈਆਂ, ਇਹ ਸਾਰੀਆਂ ਪਦਵੀਆਂ, ਗੁਰਤਾ ਤੁਹਾਨੂੰ ਪ੍ਰਾਪਤ ਹੁੰਦੀ। ਅੱਜ ਇਹ ਹਜ਼ਾਰਾਂ ਰੁਪਈਆ ਤੁਹਾਡੇ ਚਰਨਾਂ ਵਿਚ ਆਉਂਦਾ, ਅੱਜ ਹਜ਼ਾਰਾਂ ਲੋਕ ਤੁਹਾਨੂੰ ਆ ਕੇ ਨਮਸਕਾਰਾਂ ਕਰਦੇ।
ਭਾਰ ਜਾ ਬਿਲੋਕ ਕਹਿ ਸਸ਼ੋਕ ਬੀਜ ਓਕ ਕਹਿ।
ਬਾਬੇ ਪ੍ਰਿਥੀ ਚੰਦ ਨੇ ਵੇਖਿਆ ਵੀ ਘਰ ਵਾਲੀ ਭਾਗਵਾਨ ਬੜੀ ਗੁੱਸੇ ਵਿਚ ਹੈ, ਉਹਨੂੰ ਦੁਖੀ ਹੋਇਆ ਵੇਖਿਆ, ਉਹਨੂੰ ਸ਼ੋਕ ਦੇ ਵਿਚ ਡੁੱਬਿਆ ਹੋਇਆ ਵੇਖਿਆ।
ਸੋ ਕਰਨ ਪ੍ਰਸੰਨ ਇਸ ਬਾਤ ਕੋ ਬਖਾਨੇ।
ਉਹਨੂੰ ਪ੍ਰਸੰਨ ਕਰਨ ਵਾਸਤੇ, ਆਪਣੇ ਭਾਗਵਾਨ ਨੂੰ, ਕਰਮੋ ਨੂੰ ਖੁਸ਼ ਕਰਨ ਵਾਸਤੇ ਬਾਬਾ ਪ੍ਰਿਥੀ ਚੰਦ ਜੀ ਬੋਲੇ, ਉਹਨੂੰ ਪ੍ਰਸੰਨ ਕਰਨ ਵਾਸਤੇ ਕਹਿਣ ਲੱਗੇ,
ਚਿੰਤਾ ਚਿਤ ਦੂਰ ਕਰ ਦੁੱਖ ਤੋਂ ਬਿਦਾਰ ਦੂਰ।
ਕਹਿਣ ਲੱਗੇ ਕਿ ਕਰਮੋ, ਆਪਣੇ ਚਿੱਤ ਦੀ ਚਿੰਤਾ ਨੂੰ ਚੂਰ ਕਰ ਦੇ, اپنے چت دی چنتا نو دور کر دے تے تیرے ہردے چا جڑا دکھ ہے اس دکھ نو بھی اپنے ہردے چو بدار کے دور کر دے.
یعنی اے ناکور لیو ساچ من مانیو.
میں ہن جیڑی گل تینو کہن لگا اینو جھوٹ نہ سمجھے اے بالکل سچ ہے. رتی جنا بھی فرق نہیں ہے, رتی جنا بھی کوئی جھوٹ نہیں ہے. میں ہن جو تینو کہن لگا ہاں اے بالکل سچ ہے, اینو اپنے من چ سچ کر کے من لیں.
جیوت ہے جاوت سو پاوت اپائن کو.
اے جدو تک جیوندے نے بابا پرتی چند گرو ارجن صاحب تے ماتا گنگا جی واسطے کہہ رہا ہوں, کرمو نو کرمو گرو ارجن صاحب تے او دے محل انہاں دے گھر والی گنگا اے جدو تک جیوندے نے ادو تک انہاں نو پٹاواں پراپت ہونی, جدو تک اے جیوت نے ادو تک انہاں نو اے پٹاواں ملنیاں نے.
سمت کتک ہوئے ارجن ہانیو.
کچھ ک برساں دی گل ہے تے کچھ ک سالاں تک گرو ارجن صاحب دا انت ہو جانا. بابا پرتھی چند کہنا بھی کچھ ک سالاں تائیں انہاں دے تن دا انت ہو جانا.
جنم نا سوت میتو پاچھے ہمیں ہوئے ہت.
کیونکہ انہاں دے گھر وچ پتر دا جنم نہیں ہویا, انہاں نے اوترے ہی مر جانا. جدوں بنا پتر تو مر جان گے پھر انہاں دے گھر چ جو کچھ بھی ہوئے گا وہ اپنا ہی ہونا, آپ ہی وہ مالک بننا. انہاں دے گھر کیڑا پتر ہے, انہاں دے گھر کیڑا سوت ہے, کیونکہ انہاں دے گھر پتر نے جنم نہیں لینا, انہاں دی مرتو تو بعد سب کچھ اپنا ہی ہوئے گا.
پاویں گریائی کو جو پد ہے مہانیو.
جڑی گریائی دا پد ہے او بھی سانو پراپت ہونا, گریائی دی پدوی بھی سانو پراپت ہونی ہے.
نند کے آنند بن وست بلند گن.
جے گھر چ پتر نہ ہووے تے پتر تو بنا گھر چ ساریاں وستواں دے آنند ہون, سارے پدارتھ ہون, سارے سکھ آرام ہون.
پریو سو سدن سب اپنو ہی جانی
ہے. کام دا انہاں واسطے انہاں دے جان تو بعد انہاں دا پتر کوئی نہیں جن نے او سارا کچھ سنبھالنا. انہاں دے جان تو بعد گھر وچ جو بھرے ہوئے تینوں وستواں دسدیاں نے, آ جڑے تینوں جری دار دشالے دسدے نے جنہاں نوں ویکھ کے اج تو دکھی ہوئی ہے, اے سب کچھ اپنا ہی ہونا. یہ سارے دے مالک آپ ہی بننا, یہ ساری وستواں دے ادھکاری اسی ہونا.
مالک نہ اور بیٹھ ٹھور جے سنبھار تو.
اور کوئی مالک نہیں جڑا ایتھے بہ کے آ کے نہ ساری وستواں دی سنبھال کرے.
یا پہ ہم لیں گے نہ دے آن اور امانی ہے.
اس کر کے سارا کچھ آپ ہی لواں گے, کسی ہور نو یہ وستواں نہیں دتیاں جان گیاں, کسی ہور کولے پدارتھ نہیں جان گے, اے سارے پدارتھ گرتا گدی دے سمیت ساڈے گھر چ آؤ گے.
سگرے پدارتھ اکارت سپوتر بن.
پتراں تو بنا اے سارے پدارتھ نہ واسطے اکارت نے, جے گھر چ سپوت نہیں پتر نہیں تے پتر تو بنا اے ساریاں چیزاں انہاں دیاں کیڑے کام دیاں نے.
ہم کو سکارت بنے پہچانی ہے.
یہ ساری چیزاں ساڈے واسطے سکارسیاں نے, کیونکہ اپنے گھر پتر بھی ہے. جے مینوں نہ ملی گرتا گدی تے میرا پتر تا بیٹھے گا نا, میرا پتر تا دعوے دار ہوئے گا تے میرے پتر مہربان نو اوداں بھی گرو ارجن صاحب بڑا پیار کردے نے, بڑا ہت کردے نے. اس کر کے گریائی ہو سکدا ایدے کول ہی آ جائے. اس کر کے سارا کچھ اپنے گھر ہی آن والا ہے.
کو دن بڈائی جرو ہیر کے نہ جرو تے.
کرمو کچھ دن جر لا اس وڈی وڈیائی نو جیڑی گرو ارجن صاحب دے گھر دی ہو رہی ہے نا, اس وڈیائی نو کچھ دن اپنے ہردے چ جر لا, ویکھ کے اپنے ہردے چ نہ سڑ.
جر ہین جر کس کاج کی بیگانی ہے.
پت نہیں جڑ نہیں تے جڑ تو بنا اے ساریاں چیزاں کس کام دیاں, اے ساریاں چیزاں پتر تو بنا کس کام دیاں ہن.
سویا یوں پرتھیے کہ تیرج دینس ہو سچیت نہ چنت تریجا.
بابے پرتھی چند نے تیرج دیاں باتاں کہہ کہہ کے اپنی گھر والی کرمو نو تیرگ دتا ہے, کرمو نو حوصلہ دتا ہے, कि तू अपने चित विच चिंता ना करते सुचेत हो जा।
बीत गई अब हाथ न आवत, पाछल बात न याद करी जाए।
कर्मो जेड़ी गल बीत गई हुण उहनू याद ना कर, क्योंकि कर्मो कहिंदी सी ना भी तू सेवा नहीं कीती पिता दी। कर्मो नू कहण लगा पृथ्वी चंद, कहिंदा कर्मो जेड़ी गल बीत गई हुण उह तां गल्लां करन दा फायदा नहीं ना कोई, हुण उह तां समां वापस नहीं मुड़ सकदा। हुण जेड़ा अगे समां आउणा उहनू वेख, अगले समय नू याद करके अपने मन च खुशी मना।
अपनी संगत च बित आवत ले खर्चो पतचारो बनी जाए।
कपड़ियां दी की गल है, वस्त्रां दी की गल है, अपनी संगत भी अपने कोल आउंदी है। उन्हां कोलो जेड़ी माया आएगी जिहो जे मर्जी कपड़े तू भी सवा लै। तू क्यों पिछे रहिंदी है गंगा दे कपड़े वेख के, क्यों जरदी है अपने मन विच? तू भी कपड़े जिन्ने मर्जी लै, जिन्ने मर्जी वधिया वस्त्र अपने वास्ते बना लै।
जोर जवार जेवर को कर तेवर, जेवर को पैरी जाए।
जिहो जे मर्जी जवारा रातां नाल चढ़े हुए जेवर पा, तेनू किसने रोकिया? तू भी हटा वधिया वस्त्र कपड़े अपने शरीर ते, सोहने जेवर जिन्हां विच जवाहरात जड़े होए ने ओ बनवा के अपने शरीर ते पहरना कर।
दोएरा इत्यादक कैतिया को कर प्रसन्न तेजी।
इत्यादक गल्लां कर करके बाबे पृथ्वी चंद ने अपनी घरवाली नू प्रसन्न कीता, कर्मो दा मन खुश कीता। कर्मो दे मन च दुख सी सारे दिन दा, पृथ्वी दियां इह बातां सुन सुन के कर्मो दे मन च कुछ धीरज बजा।
रल कीनस पूरी रली होए निश्चय लखली।
और इस तरह दोहां ने रल के इस कूड़ी रली कीती। कूड़ी कहंदे ने झूठी रलेवे नू, इदा दी गल करके अपने मन च इस निश्चय कर लिया कि गुरु अर्जन साहब दे घर पुत्र नहीं होना, इस करके सारा कुछ साडा ही है, असी ए मालिक बनना। एदा दा निश्चा दोवे करी बैठे ने।
बुरा चित कर अपर को अपन आनंद छान।
दूजिया दा बुरा चितव के अपना आनंद चाहते ने। जेडे लोकां दा ए सुभा है ना कि दूजे दा बुरा चितव के बदले विच अपना भला चाहते होण, दूजे दा बुरा चितव के अपने भले ते आनंद वास्ते सोचते होण।
प्रभु बिपर जय करत तित ए तो बिदत जहान।
दूजे दा बुरा चितव के अपना भला सोचण वाले लोकां वास्ते परमेश्वर उल्टा कर दिंदा है। इस गल सारे जगत विच जहान विच प्रगट है कि जेड़ा दूजियां दा बुरा चितव दा उहदा अपना बुरा हुंदा है। इस करके सतगुरु जी का वचन है सिखा, जे तू सुखी होना चाहना तो सुखी होने का एक सूत्र तेनू मैं दस दया। ये सूत्र अपने जीवन चंगी कार कर लै, तेनू कदे कोई दुख व्यापन ही नहीं लगा, तेनू कदे कोई दुख लगन ही नहीं लगा। सिखा पुछया महाराज वो केड़ा सूत्र है? साहब कहन लगे पर का बुरा न राखो चीत, तुमको दुख नहीं भाई मीत। जे तू किसे दूसरे दा बगाने दा बुरा अपने मन च चितवे ना, ते फिर भाई तेरा भी कदे बुरा नहीं होवेगा, तेनू कोई दुख नहीं लगन लगा। तदे सिख दी अरदास विच पातशाह जी ने पावन पंक्ति जोड़ी कि सिखा तू रोज अरदास करके मंगना ही ये है, नानक नाम चढ़दी कला तेरे भाणे
सरबत
दा भला। सरबत दा भला मंगदा सिख, कदे किसे दा बुरा नहीं चितवदा। जेड़ा दूसरिया दा बुरा चितवदा है ओदा कदे अपना भला नहीं हो सकदा। दूजिया वास्ते बद दुआवां मंगण वाला आप असीसां दा पात्र नहीं बन सकदा। दूजिया नूं पत्थर मारन वाला आप फुल्लां दी बरखा दा पात्र नहीं हो सकदा। इसे तरह दूजिया दा बुरा मंगण वाला, दूजिया लई दुख मंगण वाला कदे आप सुखी नहीं हो सकदा। ए गल सारे जहान विच विदत ते प्रगट है।
दोएरा दासी पृथ्वी की सुनत दंपत के सब बैन।
पृथ्वी चंद ते कर्मो आपस विच जेड़ियां गल्लां कर रहे सी, कर्मो दी जेड़ी दासी जिन्हें आके पहला चुगली लाई सी वो भी लागे बैठी सी, उन्हें दोवां दियां कीतियां होईयां गल्लां सुनियां हन।
मन प्रसन्न अति ही पई ਕਰ ਵਿਚਾਰ ਬਿਨ ਰਹਿਣ।
ਕਰਮੋ ਦੀ ਉਦਾਸੀ ਮਨ ਚ ਬੜੀ ਖੁਸ਼ ਹੋਈ, ਬੜੀ ਪ੍ਰਸੰਨ ਹੋਈ ਕਿ ਬਾਬਾ ਪ੍ਰਿਥੀ ਚੰਦ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਬੜੀਆਂ ਪਤੇ ਦੀਆਂ ਨੇ, ਬੜੀਆਂ ਟਿਕਾਣੇ ਦੀਆਂ ਨੇ। ਕਹਿੰਦੇ ਰਾਤ ਦਿਨ ਕਰਕੇ ਵਿਚਾਰ ਕਰਦਿਆਂ ਉਸ ਦਾਸੀ ਦੇ ਮਨ ਚ ਬੜਾ ਆਨੰਦ ਬਣ ਰਿਹਾ।
ਸ੍ਰੀ ਅਰਜਨ ਕੀ ਹੁਤੀ ਇੱਕ ਦਾਸੀ ਬੁੱਧੀਮਾਨ।
ਖਾਲਸਾ ਜੀ, ਇਹ ਦਾਸੀ ਜਿਹੜੀ ਕਰਮੋਂ ਦੀ ਸੀ ਨਾ, ਇਹਨੇ ਸਾਰੀਆਂ ਗੱਲਾਂ ਪ੍ਰਿਥੀ ਚੰਦ ਦੀਆਂ ਕਈਆਂ ਸੁਣੀਆਂ। ਅਗਲੇ ਦਿਨ ਜਾ ਮਿਲੀ ਕਿਹਨੂੰ, ਗੁਰੂ ਅਰਜਨ ਸਾਹਿਬ ਜੀ ਦੇ ਘਰ ਦੀ ਦਾਸੀ, ਮਾਤਾ ਗੰਗਾ ਦੀ ਇੱਕ ਦਾਸੀ ਸੀ, ਉਹਨੂੰ ਜਾ ਕੇ ਕਿਤੇ ਰਸਤੇ ਵਿੱਚ ਮਿਲ ਗਏ। ਮਾਤਾ ਗੰਗਾ ਦੀ ਦਾਸੀ ਨੂੰ ਕਰਮੋ ਦੀ ਦਾਸੀ, ਅਗਲੇ ਦਿਨ ਜਾ ਮਿਲੀ ਜਿਹੜੀ ਮਾਤਾ ਗੰਗਾ ਦੀ ਦਾਸੀ ਸੀ ਉਹ ਬੜੀ ਬੁੱਧੀਵਾਨ ਹੈ।
ਪ੍ਰਸੰਗ ਸਭ ਜਿਤਨੋ ਕੀਨ ਬਖਾਨ।
ਜਿਹੜੀਆਂ ਜਿਹੜੀਆਂ ਗੱਲਾਂ ਪ੍ਰਿਥੀ ਚੰਦ ਨੇ ਕਹੀਆਂ ਸੀ ਨਾ ਕਰਮੋ ਨੂੰ, ਉਹ ਸਾਰੀਆਂ ਗੱਲਾਂ ਕਰਮੋ ਦੀ ਦਾਸੀ ਨੇ ਬਾਬਾ ਪ੍ਰਿਥੀ ਚੰਦ ਦੀਆਂ ਬਾਤਾਂ ਕਹੀਆਂ ਹੋਈਆਂ ਗੱਲਾਂ ਉਹ ਮਾਤਾ ਗੰਗਾ ਦੀ ਜਿਹੜੀ ਦਾਸੀ ਸੀ ਉਹਨੂੰ ਸੁਣਾਈਆਂ। ਮਾਤਾ ਗੰਗਾ ਦੀ ਜਿਹੜੀ ਗੋਲੀ ਸੀ, ਗੁਰੂ ਅਰਜਨ ਸਾਹਿਬ ਦੇ ਘਰ ਦੀ ਦਾਸੀ ਸੀ, ਉਹਨੂੰ ਉਹ ਸਾਰੀਆਂ ਗੱਲਾਂ ਸੁਣਾਈਆਂ ਜੋ ਪ੍ਰਿਥੀਏ ਨੇ ਕਹੀਆਂ ਸਨ।
ਪ੍ਰਿਥੀਏ ਨਿਜ ਧੀਆ ਨਿਕਟੋਏ ਗੁਰੂ ਅਰਜਨ ਪਰਕੋਪ।
ਕਹਿਣ ਲੱਗੀ, ਭੈਣ ਤੈਨੂੰ ਮੈਂ ਇੱਕ ਗੱਲ ਦੱਸਾਂ ਆਪਣੇ ਘਰ ਦੀ। ਉਹ ਕਹਿਣ ਲੱਗੀ, ਦੱਸ ਕੀ ਦੱਸਣਾ। ਕਹਿੰਦੇ ਸਾਡੇ ਗੁਰੂ, ਕਿਉਂਕਿ ਉਹ ਤਾਂ ਗੁਰੂ ਹੀ ਕਹਿੰਦੇ ਸੀ ਨਾ ਪ੍ਰਿਥੀ ਚੰਦ ਨੂੰ, ਕਹਿੰਦੇ ਜੀ ਸਾਡੇ ਜਿਹੜੇ ਗੁਰੂ ਨੇ ਬਾਬਾ ਪ੍ਰਿਥੀ ਚੰਦ ਜੀ, ਉਨ੍ਹਾਂ ਨੇ ਗੁੱਸੇ ਵਿਚ ਆ ਕੇ, ਰਾਤ ਨੂੰ ਮੈਂ ਬੈਠੀ ਸੀ ਉਨ੍ਹਾਂ ਦੇ ਪਾਸ ਤੇ ਉਹ ਬੜੇ ਗੁੱਸੇ ਵਿਚ ਆਏ ਤੇ ਉਨ੍ਹਾਂ ਨੇ ਬੜੇ ਗੁੱਸੇ ਵਿਚ ਆ ਕੇ
ਨਿਜ ਥੀਆ ਨਿਕ ਹੋਏ ਗੁਰੂ ਅਰਜਨ ਪਰ ਕੋ ਦਿਓ ਸਰਾ ਸੁਤ ਹੋਏ ਨੈ ਇਹ ਰਾਖੋ ਔਰ ਗੋਪ।
ਉਨ੍ਹਾਂ ਨੇ ਸਰਾਪ ਦਿੱਤਾ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਅਰਜਨ ਸਾਹਿਬ ਤੇ ਗੁੱਸੇ ਆ ਕੇ, ਗੁੱਸੇ ਹੋ ਕੇ ਸਰਾਪ ਦਿੱਤਾ ਕਿ ਗੁਰੂ ਅਰਜਨ ਸਾਹਿਬ ਦੇ ਘਰ ਚ ਪੁੱਤਰ ਨਹੀਂ ਹੋਵੇਗਾ, ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਨਹੀਂ ਹੋਵੇਗਾ। ਇਹ ਸਰਾਪ ਉਹਨੇ ਦਿੱਤਾ, ਭੈਣੇ ਮੈਂ ਤੈਨੂੰ ਗੱਲ ਦੱਸ ਦਿੱਤੀ ਪਰ ਤੂੰ ਗੁਪਤ ਰੱਖੀ, ਅੱਗੇ ਨਾ ਕਿਸੇ ਨਾਲ ਕਰੀ। ਆਮ ਕਰਕੇ ਇਹੀ ਸੁਭਾਅ ਹੁੰਦਾ ਮਾਤਾਵਾਂ ਭੈਣਾਂ ਦਾ, ਭੈਣੇ ਗੱਲ ਮੈਂ ਤੈਨੂੰ ਦੱਸਣ ਲੱਗੀ ਆ ਪਰ ਅੱਗੇ ਨਾ ਕਰੀ। ਉਹ ਵੀ ਅੱਗੇ ਜਾ ਕੇ ਇਹੀ ਗੱਲ ਕਹਿੰਦੀ, ਭੈਣੇ ਤੈਨੂੰ ਦੱਸਣ ਲੱਗੀ ਆ ਤੂੰ ਵੀ ਅੱਗੇ ਨਾ ਕਰੀ। ਇਹਨੇ ਨੂੰ ਸਾਰੇ ਪਿੰਡ ਦੇ ਵਿੱਚ ਤਾਂ ਕੀ ਸਾਰੇ ਦੇਸ਼ ਵਿੱਚ ਹੀ ਰੋਲਾ ਪੈ ਜਾਂਦਾ, ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਕੀ ਗੱਲ ਹੋਈ। ਇਹ ਕਹਿੰਦੀ ਆ ਵੀ ਬਾਬੇ ਪ੍ਰਿਥੀ ਚੰਦ ਨੇ ਸਰਾਪ ਦਿੱਤਾ ਗੁਰੂ ਅਰਜਨ ਸਾਹਿਬ ਨੂੰ ਕਿ ਉਹਨਾਂ ਦੇ ਘਰ ਪੁੱਤ ਨਹੀਂ ਹੋਣਾ, ਇਸ ਕਰਕੇ ਤੂੰ ਇਹ ਗੱਲ ਗੁਪਤ ਰੱਖੀ, ਅੱਗੇ ਨਾ ਕਿਤੇ ਪ੍ਰਗਟ ਕਰੀ।
ਸਕਲ ਪਦਾਰਥ ਹਮ ਲੈ ਜਬ ਗੁਰ ਮ੍ਰਿਤ ਕੋ ਪਾਏ।
ਬਾਬਾ ਪ੍ਰਿਥੀ ਚੰਦ ਜੀ ਕਹਿੰਦੇ ਨੇ ਵੀ ਜਦੋਂ ਗੁਰੂ ਅਰਜਨ ਸਾਹਿਬ ਜੀ ਕਾਲ ਵਸ ਹੋ ਜਾਣਗੇ ਤੇ ਇਹ ਜਿੰਨੇ ਪਦਾਰਥ ਨੇ, ਜਿੰਨੀਆਂ ਵਸਤੂਆਂ ਨੇ, ਇਹ ਸਾਰੀਆਂ ਅਸੀਂ ਲੈਣੀਆਂ ਨੇ, ਇਹਦੇ ਮਾਲਕ ਸਿਰਫ ਅਸੀਂ ਹੋਣਾ, ਕਿਉਂਕਿ ਉਹਨਾਂ ਦੇ ਘਰ ਕਿਹੜਾ ਕੋਈ ਪੁੱਤਰ ਹੈ, ਇਸ ਕਰਕੇ ਸਾਰੀਆਂ ਵਸਤੂਆਂ ਦੇ ਮਾਲਕ ਅਸੀਂ ਹੋਵਾਂਗੇ।
ਗੁਰੇ ਆਈ ਕੋ ਲੈ ਸਭ ਚਿੰਤਾ।
ਇਥੋਂ ਤੱਕ ਵੀ ਗੁਰਿਆਈ ਵੀ ਉਹ ਕਹਿੰਦੇ ਨੇ ਅਸੀਂ ਲੈ ਲੈਣੀ ਹੈ, ਗੁਰਿਆਈ ਵੀ ਸਾਨੂੰ ਪ੍ਰਾਪਤ ਹੋ ਜਾਣੀ। ਉਹਨਾਂ ਨੇ ਆਖਿਆ ਬੀਬੀ ਕਰਮੋ ਨੂੰ ਇਹ ਗੱਲ ਸਮਝਾਉਂਦਿਆਂ ਕਿਹਾ ਕਿ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ।
ਹੋਣ ਹਾਰ ਨਿਸ਼ਚੈ ਜਾਨੀ ਜਾਤ ਸੁਬਾਤ।
ਕਹਿੰਦੀ ਹੈ ਭੈਣੇ ਤੈਨੂੰ ਦੱਸ ਰਹੀ ਹਾਂ ਇਹੀ ਹੋਣੀ ਜਾਪਦੀ ਹੈ, ਹੋਣਾ ਵੀ ਇਸੇ ਤਰ੍ਹਾਂ ਹੀ ਹੈ, ਇਹੀ ਹੋਣ ਹਾਰ ਜਾਪਣ ਵਾਲੀ ਹੈ, ਏਦਾਂ ਹੀ ਹੋਵੇਗਾ।
ਬੀਤੇ ਸਮਤ ਬੋਤੀ ਨਹਿ ਜਨਮਿਓ ਗ੍ਰਹਿ ਤਾਤ।
ਵੇਖ ਲੋ ਗੁਰੂ ਅਰਜਨ ਸਾਹਿਬ ਦੀ ਸ਼ਾਦੀ ਨੂੰ ਕਿੰਨੇ ਸਾਲ ਬੀਤ ਗਏ ਨੇ ਪਰ ਉਹਨਾਂ ਦੇ ਘਰ ਚ ਹਾਲੇ ਘਰ ਤੱਕ ਪੁੱਤਰ ਨਹੀਂ ਹੋਇਆ, ਉਹਨਾਂ ਦੇ ਘਰ ਵਿਚ ਹਾਲੇ ਤੱਕ ਸੰਤਾਨ ਨਹੀਂ ਹੋਈ, ਕਿਤਨੇ ਸਾਲ ਉਹਨਾਂ ਦੀ ਸ਼ਾਦੀ ਨੂੰ ਬੀਤ ਗਏ ਨੇ।
ਯਾ ਤੇ ਮਾਲਕ ਗੁਰਸਾਜੁਦ ਕਰਬਾਰ।
ਇਸ ਕਰਕੇ ਆਉਣ ਵਾਲੇ ਸਮੇਂ ਵਿਚ ਸਾਡੇ ਗੁਰੂ ਪ੍ਰਿਥੀ ਚੰਦ ਜੀ ਨੇ ਸਾਰੀਆਂ ਚੀਜ਼ਾਂ ਦਾ ਮਾਲਕ ਹੋਣਾ ਹੈ। ਗੁਰੂ ਅਰਜਨ ਸਾਹਿਬ ਤੋਂ ਬਾਅਦ ਉਹਨਾਂ ਦੇ ਘਰ ਬਾਰ ਦਾ ਮਾਲਕ ਬਾਬਾ ਪ੍ਰਿਥੀ ਚੰਦ ਜੀ ਨੇ ਹੀ ਬਣਨਾ ਹੈ।
ਅਪਰਨ ਕੋ ਪ੍ਰਾਪਤੀ ਦੇਖੋ ਹਿਰਦੇ ਵਿਚਾਰ।
ਇਹ ਗੱਲ ਤੂੰ ਆਪਣੇ ਹਿਰਦੇ ਚ ਵਿਚਾਰ ਕੇ ਵੇਖ ਲੈ, ਕਿਸੇ ਹੋਰ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋਣੀ, ਇਹ ਸਭ ਕੁਝ ਬਾਬਾ ਪ੍ਰਿਥੀ ਚੰਦ ਜੀ ਦਾ ਹੀ ਹੋਵੇਗਾ।
ਸੋਰਠਾ ਗੁਰਦਾਸੀ ਸੁਨ ਬੈਨ نین مرے جل کے تم.
جدو کرمو دی نوکر رانی نے گل کہی نا تے ادھر ماتا گنگا دی داسی نے جدو یہ گل سنی تے اودیاں اکھاں پڑ آئیاں. او سی شردالو, اودے من چ سی گرو کا پیار, اودے ہردے چ سی گرو کا درد. جدو نے کرمو دی داسی دیاں یہ گلاں سنیاں کہ گرو ارجن صاحب دے گھر پت نہیں, انہاں دا سب کچھ ساڈے کول ہی آ جانا ہے, تے سن کے کہندے گرو گھر دی اس داسی دیاں اکھاں پڑ آئیاں, نیتر پھر آئے تے بولی کہن لگی,
دے پرب ست گر این گرتا ان کو ہوئے کم.
کہندے کی گل ہے, یہ گل نہ کر, کیونکہ گرو ارجن صاحب دے گھر گرو ضرور پتر دے گا, مینو بھروسہ ہے. ماتا گنگا دی کوکھ تو ضرور پتر جنم لوے گا. جے گرو نے گرو ارجن صاحب نو پتر بخش دیتا تے پھر پرتھیے نو گرتا کیویں ملے گی, پرتھیے نو کیویں گریائی مل سکتی ہے.
اجو نہ جرا روڈ دمپت کی پہ ہے ترن.
یہ تا پرتھیے نے ایتا فیصلہ سنا دیتا بھی جویں او آپ ہی رب. حالے کیڑا گرو ارجن صاحب تے ماتا گنگا جی بزرگ ہو گئے نے, حالے انہاں دی پر جوانی دی عمر ہے, پر جوانی دی اوستھا ہے, یہ گل او کیویں کہہ رہے نے. حالے کیڑا گرو ارجن صاحب جا ماتا گنگا جی بزرگ ہوئے نے.
مت سر اگنی گوڑ جرد مرد کے دل بچن.
ایرخا دی آگ دے وچ سڑ رہا پرتھی چند, اسے ایرخا دی آگ وچ سڑ سڑ کے انہیں مر جانا, وہ گرو کے گن نہیں جاندا, اس کر کے دور بچن پیڑے بول اپنے منہ تو بولدا.
بس گرو کو تام اے اجڑے جگ پھریں گے.
گرو کا گھر سدا بسدا رہے گا, پرتھی چند اجڑیا ہویا پھرے گا, اجڑیا ہویا. اے گل ست بھی ہوئی, اے بچن ست بھی ہوئے. کہن لگے گرو گھر نہیں کدے اجڑن لگا, اے بسدا ہی رہنا گرو ارجن صاحب دا گھر. اجڑن گے تا پرتھی چند ہونی, اجڑے گا تے پرتھی چند ہی اجڑ کے پھردا پھرے گا سنسار وچ.
سوت جن میں ابرام جس حیرت رپ ڈریں گے.
میرے ستگرو گرو ارجن صاحب دے گھر چ ایہو جا تجسبی بلوان یودھا پتر جنم لوے گا, جس نو ویکھ کے ویری تھر تھر کمبن گے, جس نو ویکھ کے دشمن تھر تھر کمبن گے. ایہو جا پتر گرو ارجن صاحب جی دے گھر پرگٹ ہوئے گا, مینو اے بھروسہ ہے, مینو اے یقین ہے.
ملدا سی امدوئے نج نج پک کی بات کر.
دوویں داسیاں آپس وچ مل کے آپو اپنے پکھ دیاں گلاں کر دیاں. کرمو اپنے پکھ دی گل, کرمو دی داسی پرتھی چند دے سوہلے گاؤندی ہے, گرو گھر دی داسی گرو صاحب دی اپما کردی ہے. ایداں دوویں داسیاں آپس وچ مل کے آپو اپنے پکھ دی گل کردیاں نے.
اپنے مندر سوئے گمنی چنتا ہردے تر.
شام دا سما اپنے گھراں نوں واپس چلیاں گئیاں, پر ادھر گرو ارجن صاحب دی جڑی داسی سی ماتا گنگا دی, اودے چت چ بڑی چنتا, اودے من چ بڑا فکر چل رہا ہے.
گرو ارجن کے تام آن سنائی ترک جوت.
پھر اگلے دن جدوں داسی چل کے آئی گرو ارجن صاحب دے گھر, تے ماتا گنگا جی نو آ کے ملی, تے جڑی کرمو دی داسی نے گلاں کہیاں سی نا, وہ ساریاں باتاں ترک سمیت ماتا گنگا نو اس داسی نے سنائیاں. ماتا گنگا نو آ کے کہن لگی,
ایم پرتھیے کی بام برا چت ہے کم وینا سوت.
مالا جی میں جڑی کل دی گل سنی میں ساری رات سوتی نہیں, اتنی زیادہ چنتا تے فکر میرے ہردے چ ہوئی ہے کہ کرمو ہمیشہ تہاڈا برا چت بدی, تہاڈی جٹھانی بابے پرتھی چند دی گھر والی وہ ہمیشہ تہاڈا برا چت بدی ہے, او دے من چ ہمیشہ تہاڈے پرتی ویر تے ورودھ دا بھاو ہے.
برا چت ہے کم ہے نا سوتر.
یہ برا چت بدی ہے کہ گنگا دے گھر دے وچ گرو گنگا دی کوکھ تو پتر نہیں جنمے گا, گنگا دے گھر چ پتر جنم لے کے نہیں آوے گا.
سگلو سنیو پر سنگت تن کی داسی نے پنیو.
پرتھی چند نے یہ سراپ دتا ہے, کہندے نے بھی گرو ارجن صاحب دے گھر پت نہیں ہوئے گا. او دی داسی نے وہ ساری گل سنی ਮੈਨੂੰ ਉਹਨੇ ਕੱਲ ਇਹ ਸਾਰੀ ਗੱਲ ਸੁਣਾਈ ਹੈ ਮਾਤਾ ਜੀ, ਇਸ ਕਰਕੇ ਮੈਂ ਹੁਣ ਆਪ ਜੀ ਨੂੰ ਦੱਸਣ ਆਈ ਹਾਂ।
ਭਾਈ ਹਰਕ ਕੇ ਸੰਗ ਮੈਂ ਦੁੱਖ ਪਾਵਤ ਸਿਰ ਦੁਨਿਓ।
ਉਹ ਤਾਂ ਬੜੀ ਖੁਸ਼ੀ ਨਾਲ ਸੁਣਾ ਰਹੀ ਸੀ ਗੱਲਾਂ ਕਿ ਸਾਡੇ ਕੋਲ ਸਾਰਾ ਕੁਝ ਆ ਜਾਣਾ ਗੁਰੂ ਘਰ ਦਾ, ਪਰ ਸੁਣ ਕੇ ਮਾਤਾ ਜੀ ਮੇਰਾ ਚਿੱਤ ਬੜਾ ਦੁਖੀ ਹੈ, ਮੇਰੇ ਚਿੱਤ ਵਿਚ ਬੜੀ ਚਿੰਤਾ ਹੈ, ਮੈਂ ਬੜਾ ਦੁਖੀ ਹੋ ਕੇ ਸਿਰ ਧੁੰਦ ਰਹੀ ਹਾਂ। ਤੇ ਮਾਤਾ ਜੀ ਏਦਾਂ ਦੀਆਂ ਗੱਲਾਂ ਕਰਦੀ ਹੈ ਕਰਮ ਤੇ ਪ੍ਰਿਥੀ ਚੰਦ ਕਿ ਗੁਰੂ ਅਰਜਨ ਸਾਹਿਬ ਦੇ ਘਰ ਵਿਚ ਪੁੱਤਰ ਨਹੀਂ ਹੋਣਾ। ਮਾਤਾ ਗੰਗਾ ਜੀ ਨੇ ਜਦੋਂ ਇਹ ਬਚਨ ਸੁਣ ਕੇ ਹਿਰਦੇ ਵੇਦਕ ਬਚਨ ਸਨ, ਹਿਰਦਾ ਬੰਨਿਆ ਗਿਆ ਜਿਸ ਪ੍ਰਕਾਰ ਨਾਲ ਮਾਤਾ ਜੀ ਸਤਿਗੁਰਾਂ ਦੇ ਕੋਲ ਪੁੱਤਰ ਦਾ ਵਰ ਮੰਗ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਕੀ ਕਥਾ ਕਥਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ